ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗਵਾ ਨਾ ਦਿਓ। ਕਾਲ ਯੂਰ ਓਨ ਲਾਇਰ ਜਾਂ ਰੂਲੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, 416-994-8989। ਵਕੀਲ ਬ੍ਰਿਜ ਮੋਹਨ।
Big hearts, bigger transfers and biggest smiles. Transfer more with ICICI Bank Money to India and get offers to send up to $30,000 at one go. Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
ਸਿੰਮੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ? ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2700 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995, 905-458-0995।
ਵਾਹ ਬਈ ਵਾਹ, ਬੇਬੇ ਦੀ ਰਸੋਈ ਨਜ਼ਾਰਾ ਆ ਗਿਆ।
Eastcote Ford Lincoln, Canada ka number one Ford retailer, serve kar rahe hain Ontario ko since 1971. Agar aap dhoond rahe hain new Ford or Lincoln vehicle, to visit kare Eastcote Ford Lincoln and experience the difference yourself. Aap choose kar sakte hain from 1000 plus new and 150 plus pre-owned high quality vehicles. Easy finance and lease options available. Community ki apni dealership. Door crasher deals ke liye visit kare Eastcote Ford Lincoln at 958 Miller Avenue, Toronto. Major intersection, Shepherd Avenue East and Morningside Avenue. Ya phir call kare 416-292-1171 par. Door crasher deals ki zyada jankari ke liye visit kare eastcoteportlincoln.com/doorcrasherdeals.
You are listening to WTOR 770 AM, Youngstown, Toronto.
No, the things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday, watch free on CBC Gem.
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫ਼ਬਾਰੀ ਵਿੱਚ। ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
TJS ਮਠਿਆਈ ਵਾਲੇ ਦੀ ਗ੍ਰੈਂਡ ਟਿਫਨ ਸਰਵਿਸ, ਗ੍ਰੈਂਡ ਬਫੇ ਤੋਂ ਡਿਸ਼ਿਸ ਖੁਦ ਪਿਕ ਕਰੋ ਜੀ। ਵੈਜੀ ਟਿਫਨ $200 ਅੰਦਰ 7 ਡੇਜ਼ ਅ ਵੀਕ, ਨਨ ਵੈਜੀ ਟਿਫਨ $230 ਅੰਦਰ 7 ਡੇਜ਼ ਅ ਵੀਕ। ਕੋਈ ਵੀ 3 ਡਿਸ਼ਿਸ ਚੂਜ਼ ਕਰ ਸਕਦੇ ਹੋ। ਕਿਉਂ? 5 ਰੋਟੀਆਂ, 12 ਔਂਸ ਰਾਈਸ ਮਿਲਣਗੇ। ਹੋਰ ਸੁਣੋ, ਡਿਜ਼ਰਟ ਐਵਰੀ ਡੇ ਮਿਲੇਗੀ। ਸੰਡੇ ਨੂੰ ਸਪੈਸ਼ਲ ਛੋਲੇ ਭਟੂਰੇ, ਆਲੂ ਗੋਭੀ ਮਿਕਸ ਪਰੌਂਠੇ ਦੇ ਨਾਲ ਦਹੀਂ ਮਿਲੇਗਾ। TJS ਮਠਿਆਈ ਦੀ 7 ਡੇਜ਼ ਅ ਵੀਕ ਟਿਫਨ ਸਰਵਿਸ, 2 ਕਾਉਂਟੀ ਕੋਡ ਇਨ ਬ੍ਰੈਂਪਟਨ, 437-890-4040, 437-890-4040।
ਇੰਟਰਨੈਸ਼ਨਲ ਸੁਪਰਸਟਾਰ ਦਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਫਸਟ ਐਵਰ ਪੰਜਾਬੀ ਸਟੇਡੀਅਮ ਸ਼ੋਅ ਵੈਨਕੂਵਰ ਦੇ ਵਿੱਚ। ਜੁਆਇਨ ਕਰੋ ਦਲਜੀਤ ਦੋਸਾਂਝ ਨੂੰ ਜੋ ਕਿ ਪਰਫਾਰਮ ਕਰਨਗੇ ਆਪਣੇ ਸਾਰੇ ਹਿੱਟ ਗੀਤ। ਪਹਿਲੇ ਇੰਡੀਅਨ ਆਰਟਿਸਟ ਟੂ ਬ੍ਰਿੰਗ ਹਿਸ ਸੋਲੋ ਟੂਰ ਟੂ ਬੀਸੀ ਪਲੇਸ। ਦਲਜੀਤ ਦੋਸਾਂਝ, ਦੀ ਲੂਮੀਨਾਟੀ ਟੂਰ। ਸ਼ਨੀਵਾਰ ਅਪ੍ਰੈਲ 27 ਨੂੰ ਐਟ ਬੀਸੀ ਪਲੇਸ। Tickets are on sale now at livenation.com and ticketmaster.ca. Don't miss it.
सोच रहे इस वीकेंड ब्रेकफास्ट कहाँ किया जाए? वेल लुक नो फर्दर, इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रैम्पटन, कॉल देम नाउ एट 9054505959 पे। दैट इज 9054505959 पे।
और वाई मीडिया ग्रुप को एक बार फिर तुहाडे सारेयां दा बहुत बहुत स्वागत है। और साडे इस सेगमेंट दे स्पॉन्सर ने ICICI बैंक। कैनेडा दे किसी भी बैंक तो भारत दे किसी भी बैंक विच तुरंत पैसे ट्रांसफर करो, बैंक खाता खोलन दी कोई लोड नहीं। ICICI बैंक, मनी टू इंडिया, ट्रांसफर प्रोसेस दा नियम अते शर्तां लागू हन। असि बहुत धन्यवाद करदे हां ICICI बैंक साडे इस सेगमेंट दे स्पॉन्सर। जी
ਮਿੱਤਰਾਂ ਦੇ ਜੰਕਸ਼ਨ ਤੇ।
ਉਹ ਕਿਹੜੇ ਜੰਕਸ਼ਨ ਤੇ?
ਉਹ ਟਿੱਕਾ ਜੰਕਸ਼ਨ ਤੇ।
ਰਾਤ ਲੱਗੀਆਂ ਮਹਿਫਲਾਂ ਨਾਰੇ।
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ।
ਰੈਸਟੋਰੈਂਟ 'ਚ ਪੀਟਰਬਿਲਟ ਕਰਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ। ਇੰਨਾ ਹੀ ਨਹੀਂ, ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ, ਕਾਲ 6474294040, 6474940
किया ऑफ ब्रैम्पटन, ओंटारियो के नंबर वन कार स्टोर से पाइए किया की कोई भी गाड़ी सबसे बेस्ट प्राइस पे। साथ ही साथ किया ऑफ ब्रैम्पटन पेश करते हैं नई इलेक्ट्रिक कार्स, किया EV6 एंड नीरो EV। हम हैं नंबर वन इन कस्टमर सर्विस एंड द मोस्ट अफोर्डेबल प्राइजेस, और पाइए बम्पर टू बम्पर वारंटी। किया ऑफ ब्रैम्पटन पे हम बोलते हैं आपकी जुबान, चाहे वो हिंदी हो, पंजाबी हो या हो उर्दू। बेस्ट डील्स के लिए आज ही जाइए किया ऑफ ब्रैम्पटन, लोकेटेड इन ब्रैम्पटन ऑटो मॉल, 85 कैनम क्रेसेंट, ब्रैम्पटन। 9054578410, दैट्स 9054578410, या विजिट कीजिए किया ऑफ ब्रैम्पटन .ca पर। किया ऑफ ब्रैम्पटन, द फ्यूचर इज इलेक्ट्रिक।
डिजाइनर वेयर स्टोर
जे वखानी है टोर ते पहुंचो डिजाइनर वेयर स्टोर। ਇਹ ਕੈਰੀ ਕਰਦੇ ਨੇ ਆਲ ਹਾਈ ਐਂਡ ਯੂਰੋਪੀਅਨ ਐਂਡ ਅਮਰੀਕਨ ਬ੍ਰਾਂਡਸ, ਡੋਲਚੇ ਐਂਡ ਗਬਾਨਾ, ਗੁੱਚੀ, ਪਰਾਦਾ, ਕੁਆਲੀ, ਟਾਮ ਫੋਰਡ, ਕਿਲੀਅਨ ਐਂਡ ਮਚ ਮੋਰ। ਯੂ ਨੇਮ ਇਟ, ਦੇ ਹੈਵ ਇਟ। ਐਬਸੋਲਿਊਟਲੀ ਆਥੈਂਟਿਕ ਓਰੀਜਨਲ ਸਮਾਨ, ਪੈਸੇ ਘੱਟ ਤੇ ਟੋਰ ਜ਼ਿਆਦਾ, ਕਿਉਂਕਿ ਇਹ ਦੇ ਰਹੇ ਨੇ 80% ਡਿਸਕਾਊਂਟ ਔਨ ਈਚ ਐਂਡ ਐਵਰੀ ਆਈਟਮ ਫਾਰ ਮੈਨ ਐਂਡ ਵੁਮੈਨਸ, ਜੈਕਟਸ, ਕੋਟਸ, ਓਵਰਕੋਟਸ, ਸ਼ੂਜ਼, ਪਰਸਿਸ ਐਂਡ ਪਰਫਿਊਮਸ। ਤੁਸੀਂ ਵੀ ਆਓ, ਖਰੀਦੋ ਤੇ ਪਾਓ, ਫਿਰ ਸਭ ਕਹਿਣਗੇ
ਲੁਕਿੰਗ ਲਾਈਕ ਅ ਵਾਓ।
ਵਿਜ਼ਿਟ ਡਿਜ਼ਾਈਨਰ ਵੀਅਰ ਸਟੋਰ, 4325 ਸਟੀਲ ਐਵੇਨਿਊ ਵੈਸਟ, ਟੋਰਾਂਟੋ, ਮੇਨ ਇੰਟਰਸੈਕਸ਼ਨ ਸਟੀਲਸ ਐਂਡ ਨੌਰਫਿੰਜ। ਫੋਨ ਨੰਬਰ 416-877-7516, 416-877-7516। ਡਿਜ਼ਾਈਨਰ ਵੀਅਰ ਸਟੋਰ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਲਾਈਵ ਵੀਡੀਓ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਨੈਕਸਟ ਕਾਲ ਜੀ, ਇਕਬਾਲ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਗੁੱਡ ਮਾਰਨਿੰਗ ਜੀ, ਜੀ ਹਾਊ ਆਰ ਯੂ ਸਰ?
ਗੁੱਡ ਮਾਰਨਿੰਗ ਸਰ, ਆਲ ਗੁੱਡ।
ਓਕੇ ਸਰ, ਥੈਂਕ ਯੂ। ਓਕੇ ਯੁਗਵੀਰ ਜੀ, ਦੋ ਤਿੰਨ ਮੁੱਦਿਆਂ ਤੇ ਗੱਲ, ਇੱਕ ਤੇ ਹੈ ਕਿ ਕੱਲ੍ਹ ਤੁਹਾਡੀ ਰਿਕਮੈਂਡੇਸ਼ਨ ਹੀ ਕਹਿ ਲਓ, ਤੁਸੀਂ ਕੱਲ੍ਹ ਮੂਵੀ ਦਾ ਜ਼ਿਕਰ ਕੀਤਾ ਸੀ 12th ਫੇਲ, ਤੇ ਮੈਂ ਉਹਨੂੰ ਕੱਲ੍ਹ ਦੇਖਿਆ ਜੀ ਉਸ ਮੂਵੀ ਨੂੰ, ਕਿਉਂਕਿ ਥੋੜ੍ਹੀ ਜਿਹੀ ਤੁਸੀਂ ਮੈਨੂੰ ਸਟੋਰੀ ਸ਼ੇਅਰ ਕੀਤੀ ਸੀ ਐਂਡ ਬੜੀ ਇੰਸਪੀਰੇਸ਼ਨਲ ਸਟੋਰੀ ਲੱਗ ਰਹੀ ਸੀ, ਐਂਡ ਫਿਰ ਮੈਂ ਕੱਲ੍ਹ ਸਾਰਾ ਦਿਨ ਹੀ ਸੋਚ ਰਿਹਾ ਬਾਈ ਸ਼ਾਮ ਨੂੰ ਜਾ ਕੇ ਦੇਖਾਂਗੇ ਜੀ ਉਹ, ਬਟ ਆਈ ਵਾਚ ਦੈਟ ਮੂਵੀ ਐਂਡ ਵਟ ਆ ਇੰਸਪੀਰੇਸ਼ਨਲ ਮੂਵੀ, ਐਂਡ ਮੇਰਾ ਖਿਆਲ ਆ ਉਹ ਰੀਅਲ ਸਟੋਰੀ ਹੈ, ਫਿਰ ਉਸਨੂੰ ਮੈਂ ਡਿਗ ਆਊਟ ਵੀ ਕੀਤਾ ਉਹ, ਔਰ ਇਸ ਤਰ੍ਹਾਂ ਦੇ ਬੰਦੇ ਵਾਕਈ ਸਲਾਮ ਕਰਨ ਦੇ ਹੱਕਦਾਰ ਹੁੰਦੇ ਜਿਹੜੇ ਕਿ ਆਊਟ ਆਫ ਬਾਕਸ ਜਾ ਕੇ ਚੀਜ਼ਾਂ ਕਰਦੇ ਔਰ ਲੋਕਾਂ ਵਾਸਤੇ ਇੱਕ ਐਗਜ਼ਾਮਪਲ ਦੇ ਤੌਰ 'ਤੇ ਸਾਹਮਣੇ ਆਉਂਦੇ, ਐਂਡ ਦਿਸ ਸ਼ੋਜ਼ ਕਿ ਅਗਰ ਅੱਜ ਵੀ ਬੰਦਾ ਰੀਅਲ ਮਿਹਨਤ ਕਰਨ ਵਾਲਾ ਕੋਈ ਬੰਦਾ ਹੈ ਜਿਹਨੇ ਆਪਣੀ ਡਿਟਰਮੀਨੇਸ਼ਨ ਬਣਾ ਲਈ ਹੈ, ਤਾਂ ਵਨ ਡੇ ਦੈਟ ਪਰਸਨ ਵਿਲ ਅਚੀਵ ਦੈਟ ਗੋਲ। ਬਹਰਲ, ਵਟ ਆ ਇੰਸਪੀਰੇਸ਼ਨਲ ਸਟੋਰੀ। ਅੱਛਾ, ਇੱਕ ਤੇ ਸਰ ਇਹ ਸਵਾਈਨਲ ਸੀ, ਦੋ ਚੀਜ਼ਾਂ ਦੇ ਬਾਰੇ
ਤੁਸੀਂ ਸਰ ਇਹ ਮੂਵੀ ਦੇਖੀ ਹੈ, ਔਰ ਵਾਕਈ ਹੁਣ ਮੈਂ ਦੇਖ ਰਿਹਾ ਸੀ ਕੱਲ ਨਿਊਜ਼ ਕਿ ਬਹੁਤ ਲੋਕ ਇਹਨੂੰ ਐਪਰੀਸ਼ੀਏਟ ਕਰ ਰਹੇ ਨੇ, ਔਰ ਮੈਨੂੰ ਵੀ ਕਮਲ ਪਾਟੀਆ ਸਾਹਿਬ ਨੇ, ਗਰੀਸ਼ ਜੀ ਨੇ, ਕਈਆਂ ਨੇ ਹਾਈਲੀ ਰੈਕਮੈਂਡ ਕੀਤੀ ਸੀ ਮੂਵੀ, ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਰਿਕਮੈਂਡ ਕੀਤੀ ਮੂਵੀ। ਸੋ 12th ਫੇਲ, ਵੈਰੀ ਵੈਰੀ ਇੰਸਪੀਰੇਸ਼ਨਲ ਸਟੋਰੀ, ਔਰ ਮਜ਼ਾ ਆ ਗਿਆ ਸਰ ਮੂਵੀ ਦੇਖ ਕੇ। ਪਲੀਜ਼ ਗੋ ਅਹੈਡ ਸਰ। ਥੈਂਕ ਯੂ
ਜੀ। ਬਿਲਕੁਲ, ਮੈਂ ਬਲਕਿ ਸਰ ਇਹ ਲੋਕਾਂ ਨੂੰ ਵੀ ਮੈਂ ਇਹ ਰਿਕੁਐਸਟ ਕਰਾਂਗਾ ਜਿਹੜੇ ਲੋਕ ਸੁਣਦੇ ਪਏ ਕਿ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਮੂਵੀ ਦਿਖਾਉਣ, ਕਿਉਂਕਿ ਜ਼ਾਹਿਰ ਅਸੀਂ ਤਾਂ ਜਿਸ ਸਟੇਜ ਤੇ ਪਹੁੰਚ ਗਏ ਹਾਂ ਅਸੀਂ, ਤੇ ਖੈਰ ਜੋ ਅਚੀਵ ਕਰਨਾ ਸੀ, ਖੈਰ ਅਚੀਵਮੈਂਟ ਤੇ ਜ਼ਿੰਦਗੀ ਰਹਿੰਦੀ ਹੈ ਬੰਦੇ ਦੀ, ਬਟ ਇਹ ਹੈ ਕਿ ਜਿਹੜੇ ਉਹ ਬੱਚੇ ਜਿਹਨਾਂ ਦੀ ਉਹ ਕੈਰੀਅਰ ਦਾ ਹਾਲੇ ਆਗਾਜ਼ ਹੋਣਾ ਬੱਚਿਆਂ ਦਾ, ਉਹਨਾਂ ਵਾਸਤੇ ਇਹ ਬੜੀ ਇੰਸਪੀਰੇਸ਼ਨਲ ਸਟੋਰੀ ਹੈ ਕਿ ਜਿਸ ਬੰਦੇ ਕੋਲ ਬਿਲਕੁਲ ਰਿਸੋਰਸਿਸ ਨਾ ਹੋਣ ਦੇ ਬਰਾਬਰ ਹੋਣ, ਉਹ ਕਿੱਥੋਂ ਬੰਦਾ ਉੱਠ ਰਿਹਾ, ਉਹ ਯਾਨੀ ਉੱਥੋਂ ਉੱਠ ਰਿਹਾ ਕਿ ਜਿੱਥੋਂ ਬੰਦਾ ਦੇਖ ਕੇ ਹੈਰਾਨ ਹੋ ਜਾਂਦਾ, ਯਾਰ ਵੀ ਇੱਥੋਂ ਉੱਠ ਕੇ ਬੰਦਾ ਕਿਸ ਤਰ੍ਹਾਂ IPS, ਔਰ ਮੈਂ ਤੇ ਕੱਲ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਿਸਟਮ ਨੂੰ, ਕਿਉਂਕਿ ਪਾਕਿਸਤਾਨ ਦੇ ਅੰਦਰ ਤਾਂ ਸਰ ਦੋ ਹੀ ਐਗਜ਼ਾਮ ਹੁੰਦੇ ਨੇ, PCS ਹੁੰਦਾ ਔਰ ਇੱਕ CSS ਹੁੰਦਾ, ਤੁਹਾਡੀਆਂ ਦੋ ਤਿੰਨ ਡਿਫਰੈਂਟ ਕਿਸਮ ਦੇ ਐਗਜ਼ਾਮ ਹੁੰਦੇ, ਔਰ ਆਊਟ ਆਫ ਜੀ ਔਰ
ਹਾਂਜੀ ਹਾਂਜੀ ਅਗਲੇ ਕਾਲਰ, ਬਾਕੀ ਸਾਰੇ ਕਾਲਰਸ ਰਿਕੁਐਸਟ ਆ, ਹਰਪ੍ਰੀਤ ਸਾਹਿਬ ਨੇ ਨਾਲ, ਆਪਣਾ ਮੁਕੇਸ਼ ਜੀ, ਅਨਵਰ ਸਾਹਿਬ, ਸਾਰੇ ਪਲੀਜ਼ ਫੋਨ ਮਿਊਟ ਕਰ ਲਓ ਜੀ, ਸਾਰਿਆਂ ਦੀ ਬਾਰੀ ਬਾਰੀ ਕਾਲ, ਅਸੀਂ ਸਭ ਲਗਾ, ਵੀ ਹੈਵ ਇਨਫ ਟਾਈਮ, ਸਭ ਨੂੰ ਮੌਕਾ ਮਿਲੇਗਾ, ਬਸ ਫੋਨ ਪਲੀਜ਼ ਮਿਊਟ ਕਰ ਲੈਣਾ। ਹਾਂਜੀ ਹਾਂਜੀ, ਹਰਪ੍ਰੀਤ ਜੀ, ਮੁਕੇਸ਼ ਜੀ, ਅਨਵਰ ਸਾਹਿਬ, ਅਨਵਰ ਸਾਹਿਬ ਤੁਹਾਡੀ ਕਾਲ, ਸਾਰਿਆਂ ਦੀ ਕਾਲ ਲਵਾਂਗੇ। ਹਰਪ੍ਰੀਤ ਸਾਹਿਬ ਤੁਸੀਂ ਫੋਨ ਮਿਊਟ ਰੱਖੋ ਜਰਾ। ਹਾਂਜੀ ਹਾਂਜੀ, ਇਕਬਾਲ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰੋ। ਇਕਬਾਲ ਸਾਹਿਬ
ਜੀ, ਸਰ 20 ਸੈਕਿੰਡ ਮੋਰ ਸਰ, ਮੈਂ ਸਰ ਉਹ ਦੇਖ ਰਿਹਾ ਸੀ ਕਿ 140 ਕਰੋੜ ਦੇ ਮੁਲਕ ਦੇ ਅੰਦਰੋਂ ਇਸ ਤਰ੍ਹਾਂ ਇੱਕ ਉਸ ਪਿੰਡ ਚੋਂ ਨਿਕਲਣਾ ਜਿਹੜਾ ਕਿ ਬਿਲਕੁਲ ਗਿਆ ਗੁਜ਼ਰਿਆ ਪਿੰਡ ਹੈ, ਔਰ ਉਹਨਾਂ ਦੀ ਜਿਹੜੀ ਉਹਨਾਂ ਸਟੋਰੀ ਦਿਖਾਈ ਹੈ, ਆਈ ਐਮ ਸ਼ੋਰ ਕਿ ਡਾਇਰੈਕਟਰ ਨੇ ਬਿਲਕੁਲ ਕਰੀਬ ਤਰੀਨ ਸਟੋਰੀ ਬਣਾਈ ਹੋਣੀ ਹੈ ਜੋ ਉਸ ਬੰਦੇ ਦੀ ਹਾਲਤ ਹੈ ਸੀ, ਔਰ ਉਸ ਹਾਲਾਤ ਚ ਉੱਠ ਕੇ IPS ਬਣਨਾ, ਆਈ ਮੀਨ ਇਟ ਸ਼ੋਜ਼ ਦਾ ਸਟਰੈਂਥ ਆਫ ਯੋਰ ਸਿਸਟਮ, ਇੰਡੀਆ ਦਾ ਜਿਹੜਾ ਸਟਰੋਂਗ ਸਿਸਟਮ ਹੈ, ਕਿ ਕਿਸ ਤਰ੍ਹਾਂ ਇੱਕ ਉਸ ਬੱਚੇ ਨੂੰ ਉਹਨਾਂ ਪਿੱਕ ਕੀਤਾ, ਔਰ ਉਹ ਬੰਦਾ ਕਿਸ ਤਰ੍ਹਾਂ ਕਿਹੜੀ ਇੱਕ ਬਿਲਕੁਲ ਸਲਮ ਵਿੱਚ ਉੱਠ ਕੇ ਉਹ ਬੰਦਾ ਕਿੱਥੇ ਪਹੁੰਚ ਗਿਆ। ਤੇ ਮੈਂ ਸਾਰਿਆਂ ਨੂੰ ਰਿਕਮੈਂਡ ਕਰਾਂਗਾ, ਬਲਕਿ ਮੈਂ ਕੱਲ ਸੋਚ ਰਿਹਾ ਸਾਂ ਕਿ ਆਪਣੇ ਬੇਟੇ ਨੂੰ ਵੀ ਮੈਂ ਰਿਕਮੈਂਡ ਕਰਾਂਗਾ ਮੂਵੀ, ਕਿ ਉਹ ਦੇਖੇਗਾ, ਬਲਕਿ ਅੱਜ ਮੈਨੂੰ ਫੋਰਸ ਕਰਾਂਗਾ ਕਿ ਉਹ ਦੇਖੇ, ਕਿਉਂਕਿ ਯੂਨੀਵਰਸਿਟੀ ਉਹ ਜਾ ਰਿਹਾ, ਇਸ ਇਨ ਥਰਡ ਈਅਰ, ਤੇ ਬੱਚਿਆਂ ਵਾਸਤੇ ਬੜੀ ਇੰਸਪੀਰੇਸ਼ਨ ਸਟੋਰੀ ਹੈ। ਐਨੀ ਹਾਓ, ਗੱਲ ਸਰ ਦੋ ਮੁੱਦਿਆਂ ਤੇ ਸਰ, ਇੱਕ ਤਾਂ ਤੁਸੀਂ ਪਾਕਿਸਤਾਨ ਦਾ ਵਿੱਚ ਥੋੜ੍ਹਾ ਜਿਹਾ ਜ਼ਿਕਰ ਕੀਤਾ ਇਮਰਾਨ ਖਾਨ ਦਾ, ਅਸੀਂ ਤਾਂ ਖੈਰ ਹੁਣ ਸੱਚੀ ਗੱਲ ਹੈ ਗੱਲਾਂ ਕਰਕੇ ਥੱਕ ਵੀ ਗਏ ਔਰ ਮਾਯੂਸ ਵੀ ਹੋ ਗਏ ਹਾਂ, ਹਾਲਾਂਕਿ ਉਹ ਕਹਿੰਦੇ ਨੇ ਕਿ ਹਰ ਮਜ਼ਹਬ ਦੇ ਅੰਦਰ ਹੀ ਹੈ ਕਿ ਮਾਯੂਸੀ ਗੁਨਾਹ ਹੈ, ਬੰਦੇ ਨੂੰ ਡਿਸਅਪੁਆਇੰਟ ਨਹੀਂ ਹੋਣਾ ਚਾਹੀਦਾ, ਬਟ ਸਮ ਟਾਈਮ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਅਸੀਂ ਸੱਚੀ ਗੱਲ ਹੈ ਕਿ ਮੈਂ ਖੁਦ ਬੜਾ ਮਾਯੂਸ ਹੋ ਜਾਣਾ ਯਾਰ ਕੀ ਹੋ ਰਿਹਾ ਪਿੱਛੇ। ਔਰ ਇੱਕ ਚੀਜ਼ ਬੜੀ ਮੈਂ ਤੁਹਾਨੂੰ ਜ਼ਿਕਰ ਕਰਾਂ ਕਿ ਕੱਲ੍ਹ ਮੇਰੀ, ਬਲਕਿ ਦੋ ਦਿਨ ਪਹਿਲੇ ਮੇਰੇ ਛੋਟੇ ਭਾਈ ਨਾਲ ਗੱਲ ਹੋਈ ਪਾਕਿਸਤਾਨ ਦੇ ਅੰਦਰ, ਇਜ਼ ਪੋਲੀਟੀਕਲੀ ਵੈਰੀ ਐਕਟਿਵ, ਔਰ ਮੈਨੂੰ ਦੱਸ ਰਿਹਾ ਸੀ ਯਾਰ ਕਿ ਤੁਸੀਂ ਜਿਹੜੇ ਬਾਹਰ ਲੋਕ, ਪਤਾ ਨਹੀਂ ਤੁਸੀਂ ਕਿਉਂ ਇਤਨਾ ਜ਼ਿਆਦਾ ਇਸ ਚੀਜ਼ ਨੂੰ ਹਾਈਪ ਕ੍ਰੀਏਟ ਕਰਦੇ ਹੋ, ਸੰਤ ਇੱਥੇ ਠੀਕ ਹੈ ਹਾਲਾਤ ਖਰਾਬ ਹਨ, ਲੇਕਿਨ ਅਸੀਂ ਲੋਕ ਠੀਕ ਹੈ ਆਪਣੇ ਨੋਰਮਲ ਕੰਮਾਂ ਨੂੰ ਲੱਗੇ ਹਾਂ। ਤੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਬਾਤ ਇਹ ਹੈ, ਸਾਨੂੰ ਖੁਦ ਨਹੀਂ ਕਈ ਦਫ਼ਾ ਸਮਝ ਆਉਂਦੀ ਕਿ ਅਗਰ ਤੇ ਅਸੀਂ ਸੈਲਫਿਸ਼ ਹੋ ਕੇ ਸੋਚੀਏ ਕਿ ਠੀਕ ਹੈ ਯਾਰ ਅਸੀਂ ਤਾਂ ਇੱਥੇ ਰਹਿਣਾ, ਸਾਡੇ ਬੱਚਿਆਂ ਨੂੰ ਇੱਥੇ ਪੱਲਣਾ, ਉਹਨਾਂ ਦੇ ਬੱਚਿਆਂ ਨੂੰ ਉੱਥੇ ਪੱਲਣਾ, ਤੇ ਸਾਨੂੰ ਕਿਹੜੀ ਐਡੀ ਤਕਲੀਫ਼ ਹੈ ਕਿ ਅਸੀਂ ਸੁਬਹ ਸ਼ਾਮ ਬਹਿ ਕੇ ਰੋਂਦੇ ਰਹੋ ਪਾਕਿਸਤਾਨ ਵਾਸਤੇ, ਯਾਰ ਉਹਦੀ ਇਕਾਨਮੀ ਡੁੱਬ ਰਹੀ ਹੈ, ਔਰ ਉਹਦੀ ਅਗਰ ਸੈਲਫਿਸ਼ ਹੋ ਕੇ ਸੋਚੀਏ ਤਾਂ ਇਕਾਨਮੀ ਡੁੱਬ ਰਹੀ ਹੈ, ਸਾਡਾ ਡਾਲਰ ਦੇ ਇੱਥੇ ਬਹਿ ਕੇ ਉੱਤੇ ਹੁੰਦਾ ਪਿਆ, ਅਸੀਂ ਇੱਥੇ ਬਹਿ ਕੇ ਅਮੀਰ ਹੁੰਦੇ ਪਿਆ ਇਨ ਟਰਮਸ ਆਫ ਪਾਕਿਸਤਾਨੀ ਕਰੰਸੀ। ਬਟ ਮੈਂ ਸਮਝਦਾ ਸਰ ਵੀ ਜਿਹੜੇ ਸਾਡੇ ਓਵਰਸੀਜ਼ ਪਾਕਿਸਤਾਨੀ ਤਾਂ ਹੈ, ਨਾ ਸਿਰਫ ਮੈਂ ਬਲਕਿ 99% ਕਿ ਕਿਸ ਤਰ੍ਹਾਂ ਲੋਕ ਇੱਥੇ ਬਹਿ ਕੇ ਤੜਫਦੇ ਨੇ, ਉਹ ਲੋਕ ਜਿਹਨਾਂ ਸ਼ਾਇਦ ਪਾਕਿਸਤਾਨ ਵਿੱਚ ਹਾਰਡਲੀ ਸ਼ਾਇਦ ਜਾਣਾ, ਅਗਰ ਜਾਣਾ ਵੀ ਹੈ ਤਾਂ ਦੋ ਚਾਰ ਮਹੀਨੇ ਰਹਿਣਾ ਤਾਂ ਵਾਪਸ ਆ ਜਾਣ। ਬਾਤ ਇਹ ਸਰ ਕਿ ਪਾਕਿਸਤਾਨ ਦਾ ਸਟਰਕਚਰ ਸ਼ੁਰੂ ਤੋਂ ਫ੍ਰੈਜਾਈਲ ਸੀ, ਸਟਰਕਚਰ ਪਾਕਿਸਤਾਨ ਦਾ ਡਿਵੈਲਪ ਹੋਈ ਨਹੀਂ। ਹੁਣ ਸਾਰੇ ਇਲੈਕਸ਼ਨ ਉਲੈਕਸ਼ਨ ਡਿਸਕਸ ਕਰਨਾ ਬਿਲਕੁਲ ਬੇਮਾਨੀ ਹੈ, ਪਾਕਿਸਤਾਨ ਵਿੱਚ ਕੋਈ ਇਲੈਕਸ਼ਨ ਨਹੀਂ ਹੋ ਰਿਹਾ, ਸਾਰੀ ਦੁਨੀਆਂ ਨੂੰ ਪਤਾ, ਜਿਹੜੇ ਪੋਲੀਟਿਕਸ ਜਾਣਦੇ ਤੁਹਾਡੀ ਵੀ ਉਸ ਤੇ ਬੜੀ ਗਹਿਰੀ ਨਜ਼ਰ ਹੈ। ਇਹ ਇਲੈਕਸ਼ਨ ਕੋਈ ਕੁਛ ਨਹੀਂ ਹੋਇਆ, ਯਾਨੀ ਤੁਸੀਂ ਅੰਦਾਜ਼ਾ ਲਓ ਹੁਣ ਤੱਕ ਵੀ ਲੋਕ ਕਹਿੰਦੇ ਨੇ ਪਤਾ ਨਹੀਂ ਹੋਣਗੇ 8 ਫਰਵਰੀ ਇਲੈਕਸ਼ਨ ਜਾਂ ਨਹੀਂ ਹੋਣਗੇ, ਯਾਨੀ ਸਟਿਲ ਨਾਓ ਕੋਈ ਪੋਲੀਟੀਕਲ ਪਾਰਟੀ ਬਾਹਰ ਨਹੀਂ ਨਿਕਲੀ, ਕੋਈ ਕਿਸੇ ਕਿਸਮ ਦੀ ਰੈਲੀ ਨਹੀਂ ਹੋ ਰਹੀਆਂ, ਹੋਈ ਰੈਲੀ ਸਾਰੀ ਸਪਸ਼ਟ ਨਹੀਂ ਹੋ ਰਹੀਆਂ ਕਿ ਲੋਕਾਂ ਦੇ ਅੰਦਰ ਉਹ ਜਿਹੜੀ ਸੈਂਸ ਆਫ ਓਨਰਸ਼ਿਪ ਹੁੰਦੀ ਹੈ ਇਲੈਕਸ਼ਨ ਦੀ ਉਹ ਖਤਮ ਹੋ ਚੁੱਕੀ ਹੈ। ਹੁਣ ਸਿਸਟਮ ਪਹਿਲੇ ਥੋੜਾ ਬਹੁਤ ਸਿਸਟਮ ਨੇ ਆਪਣੇ ਉੱਤੇ ਕੱਪੜੇ ਪਾਏ ਸਨ, ਹੁਣ ਤੇ ਸਿਸਟਮ ਨੰਗਾ ਹੋ ਕੇ ਸਾਹਮਣੇ ਆ ਗਿਆ ਬਿਲਕੁਲ ਟੋਟਲ। ਹੋਰ ਹੁਣ ਪਾਕਿਸਤਾਨ ਦੀ ਤਾਰੀਖ ਜਿਹੜੀ ਮੈਂ ਦੇਖੀ ਹੈ ਪਿਛਲੀ 85 ਤੋਂ ਬਾਅਦ, ਮੈਂ ਕਿਹਾ ਸੀ ਕਿ ਮੈਂ ਪੂਰੇ ਇਲੈਕਸ਼ਨ ਪਾਕਿਸਤਾਨ ਦੇ ਅੱਛੀ ਤਰ੍ਹਾਂ ਦੇਖ ਵੀ ਰਿਹਾ, ਸਮਝ ਵੀ ਰਿਹਾ, ਔਰ ਬੈਕ ਹੋਮ ਛੋਟੀ ਮੋਟੀ ਪੋਲੀਟੀਕਲ ਵੀ ਸਾਡੀ ਐਫੀਲੀਏਸ਼ਨ ਹੈ ਸਰ। ਹੁਣ ਤੇ ਹਾਲਤ ਹੀ ਹੋਈ ਹੈ ਪਾਕਿਸਤਾਨ ਦੇ ਅੰਦਰ ਕਿ ਫਸਟ ਟਾਈਮ ਇਨ ਦਾ ਹਿਸਟਰੀ ਆਫ ਪਾਕਿਸਤਾਨ ਜਿਤਨਾ ਵੀ ਮਾਫੀਆ ਹੈ, ਜਿਹਦੇ ਅੰਦਰ ਸਭ ਤੋਂ ਵੱਡੇ ਸਾਡੇ ਡੌਨ ਹਨ ਸਾਡੇ ਆਰਮੀ ਵਾਲੇ, ਸਭ ਤੋਂ ਵੱਡਾ ਮਾਫੀਆ ਤੇ ਹੀ ਹੈ ਪਾਕਿਸਤਾਨ ਦੇ ਅੰਦਰ, ਨਾਲ ਉਹਦੇ ਜੁਡੀਸ਼ਰੀ, ਸਾਡਾ ਚੀਫ ਜਸਟਿਸ ਆਫ ਪਾਕਿਸਤਾਨ, ਤੁਸੀਂ ਉਹਦੀ ਯੂਟਿਊਬ ਦੇ ਉੱਤੇ ਉਹਨੇ ਲਾਈਵ ਅੱਜ ਕੱਲ੍ਹ ਉਹਨੂੰ ਬੜੀ ਸ਼ੌਕ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦਾ ਸਾਡੇ ਸੀਜੇਪੀ ਨੂੰ, ਮੈਂ ਉਹਦੀ ਕੁਰਸੀ ਨੂੰ ਉਹਦਾ ਇਤਰਾਮ ਕਰਦਿਆਂ ਉਹਦੇ ਬਾਰੇ ਕੁਛ ਨਹੀਂ ਕਹਿੰਦਾ, ਵਰਨਾ ਯੂਟਿਊਬ ਤੇ ਲੋਕਾਂ ਦੇ ਬਾਰੇ ਬਹੁਤ ਕੁਛ ਕਹਿਆ, ਮਤਲਬ ਸਾਰਾ ਉਹ ਇਜ਼ ਦਾ ਪੋਲੀਟੀਕਲ ਸੋਰੀ ਮੈਂਟਲ ਸਿੱਖ ਆਦਮੀ ਆ ਉਹਦਾ ਸਰ, ਤੁਸੀਂ ਦੇਖੋ ਨਾ ਕਦੇ ਜਾ ਕੇ ਯੂਟਿਊਬ ਦੀ ਲਾਈਵ ਟਰਾਂਸਮਿਸ਼ਨ, ਤੁਸੀਂ ਕਹੋਗੇ ਯਾਰ ਇਹ ਸੀਜੇਪੀ ਹੈ ਪਾਕਿਸਤਾਨ ਦਾ, ਯਾਨੀ ਉਸ ਬੰਦੇ ਦਾ ਉਹ, ਯਾਨੀ ਆਈ ਡੋਂਟ ਨੋ ਉਹਨਾਂ ਨੂੰ ਕਿਸ ਨੇ ਕਿਹਾ ਸੀ ਕਿ ਤੁਸੀਂ ਲਾਈਵ ਟਰਾਂਸਮਿਸ਼ਨ ਦਿਖਾਓ, ਆਪਣੇ ਆਪ ਨੂੰ ਐਕਸਪੋਜ਼ ਕਰੋ, ਮੇਰੇ ਖਿਆਲ ਇਹ ਵੀ ਰੱਬ ਦੀ ਤਰਫੋਂ ਹੋ ਗਿਆ। ਪਾਕਿਸਤਾਨ ਦੀ ਹਿਸਟਰੀ ਦੇ ਅੰਦਰ ਆਰਮੀ, ਪਾਕਿਸਤਾਨ ਦੀ ਬਿਊਰੋਕਰੇਸੀ, ਪਾਕਿਸਤਾਨ ਦੀ ਸੁਪਰੀਮ ਕੋਰਟ, ਤਮਾਮ ਦੇ ਤਮਾਮ ਇਕਜੁੱਟ ਹੋ ਚੁੱਕੇ ਨੇ ਸਾਰੇ ਦੇ ਸਾਰੇ, ਔਰ ਨੰਗੇ ਹੋ ਚੁੱਕੇ ਨੇ। ਔਰ ਜਿਹੜੇ ਪੋਲੀਟੀਕਲ ਸਾਰੇ ਇਹ ਨਵਾਜ਼ ਸ਼ਰੀਫ ਟਾਈਪ ਲੋਕ ਹਨ ਜਿਹੜੇ, ਇਹ ਤਾਂ ਖੈਰ ਉਹਨਾਂ ਦੇ ਛੋਟੇ ਛੋਟੇ ਪਪਟ ਸਨ। ਸਿਰਫ ਸਰ ਮਸਲਾ ਇਹ ਹੈ ਕਿ ਮੈਂ ਡਾਕਟਰ ਮੀਤ ਪਿਰਜ਼ਾਦਾ ਸਾਹਿਬ ਨੂੰ ਸਾਡੇ ਵਲੌਗਰ ਹਨ, ਹੀ ਵਾਜ਼ ਅ ਵੈਰੀ ਗੁੱਡ ਮੀਡੀਆ ਪਰਸਨ, ਬਟ ਉਹਨੂੰ ਫੋਰਸ ਕੀਤਾ ਗਿਆ ਪਾਕਿਸਤਾਨ ਛੋੜਨ ਤੇ, ਉਹ ਬੇਚਾਰਾ ਹੁਣ ਯੂਐਸ ਦੇ ਅੰਦਰ ਬਹਿ ਕੇ ਆਪਣੇ ਵੀ ਲਾਗ ਕਰਦਾ। ਸਰ ਇਹਦਾ ਇੱਕ ਇੰਟਰਨੈਸ਼ਨਲ ਪਰਸਪੈਕਟਿਵ ਹੈ, ਪਾਕਿਸਤਾਨ ਦਾ ਡੋਮੈਸਟਿਕ ਪਰਸਪੈਕਟਿਵ ਨਹੀਂ ਹੈ, ਪਾਕਿਸਤਾਨ ਦੀ ਆਰਮੀ ਦੇ ਅੰਦਰ ਇਤਨੀ ਜ਼ਰੂਰਤ ਨਹੀਂ ਹੈ ਕਿ ਸਦ ਤੱਕ ਅੱਗੇ ਜਾ ਕੇ ਤਾਂ ਲੋਕਾਂ ਨੂੰ ਇਹ ਕੰਫਰੰਟ ਕਰ ਸਕਾਂ। 30-40 ਸੈਕਿੰਡ ਕੰਕਲੂਡ ਕਰਨ ਦੀ ਕੋਸ਼ਿਸ਼ ਕਰਾਂਗਾ ਸਰ। ਪਰਸਪੈਕਟਿਵ ਇਹ ਹੈ ਸਰ ਕਿ ਜੋ ਮਾਡਲ ਬੰਗਲਾਦੇਸ਼ ਦੇ ਅੰਦਰ ਇੰਪਲੀਮੈਂਟ ਹੋਇਆ ਸਿੰਸ 2009, ਬੰਗਲਾਦੇਸ਼ ਤਕਰੀਬਨ ਕਾਊਂਟਰ ਹੋ ਚੁੱਕਿਆ। ਬੰਗਲਾਦੇਸ਼ ਦੇ ਅੰਦਰ ਜੋ ਵੀ ਪਿਛਲੇ ਰਜੀਮ ਆ ਰਹੀ ਹੈ, ਤੁਸੀਂ ਦੇਖ ਲਿਆ ਕਿ ਉਹ ਰਜੀਮ ਕਿਸ ਤਰ੍ਹਾਂ ਐਕਟ ਕਰ ਰਹੀ ਹੈ। ਪਾਕਿਸਤਾਨ ਦੇ ਅੰਦਰ ਸੇਮ ਉਹ ਆ ਮਾਡਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦਾ ਸਰ ਇੰਟਰਨੈਸ਼ਨਲ ਪਰਸਪੈਕਟਿਵ ਇਹ ਹੈ ਕਿ ਸਾਊਥ ਏਸ਼ੀਆ ਦੇ ਅੰਦਰ ਜਿਹੜਾ ਸਾਡਾ ਬਰਸਗੀਰ ਏਰੀਆ, ਉਸ ਦੇ ਅੰਦਰ ਸਾਰਿਆਂ ਨੂੰ ਪਤਾ ਸਰ, ਜਿਹੜਾ ਥੋੜਾ ਬਹੁਤ ਪੋਲੀਟੀਕਲ ਅਵੇਅਰਨੈਸ ਰੱਖਦਾ, ਕਿ ਚਾਈਨਾ ਨੂੰ ਕਾਊਂਟਰ ਕਰਨ ਵਾਸਤੇ ਇੰਡੀਆ ਨੂੰ, ਨਾ ਸਿਰਫ ਇੰਡੀਆ ਖੁਦ ਆਪਣੇ ਆਪ ਤੇ ਆਪਣੇ ਤੌਰ ਤੇ ਇੰਟਰਨੈਟ ਸਟਰੋਂਗ ਹੋ ਰਿਹਾ, ਇੰਡੀਆ ਨੂੰ ਸਾਰੇ ਜਿਹੜੇ ਸਾਡਾ ਈਸਟਰਨ ਬਾਰਡਰ ਆ ਉਹਨੂੰ ਬਿਲਕੁਲ ਖਾਮੋਸ਼ ਕਰਨਾ, ਤਾਂ ਕਿ ਇੰਡੀਆ ਦਾ ਟੋਟਲ ਫੋਕਸ ਜਿਹੜਾ ਉਹ ਚਾਈਨਾ ਤੋਂ ਹੋ ਜਾਏ, ਔਰ ਚਾਈਨਾ ਨੂੰ ਕਾਊਂਟਰ ਕੀਤਾ ਜਾ ਰਿਹਾ, ਜਿਹੜਾ ਛੋਟਾ ਮੋਟਾ ਪਾਕਿਸਤਾਨ ਦੀ ਉੱਥੇ ਕੋਈ ਇਨਵਾਲਵਮੈਂਟ ਹੈ ਸੀ, ਉਹਨੂੰ ਇੰਟਰਨੈਸ਼ਨਲ ਜਿਤਨੀ ਐਸਟੈਬਲਿਸ਼ਮੈਂਟ ਹੈ ਉਹ ਪਾਕਿਸਤਾਨ ਦੇ ਅੰਦਰ ਕੋਈ ਐਸੀ ਗਵਰਨਮੈਂਟ ਅਫੋਰਡ ਨਹੀਂ ਕਰ ਸਕਦੇ ਜਿਹੜੀ ਕਿ 10-15% ਵੀ ਇੰਡੀਆ ਨਾਲ ਕਨਫਰੰਟੇਸ਼ਨ ਕਰਕੇ ਲੈ ਜਾਣ, ਵਾਏ ਕਿ ਫਿਰ ਸਾਰੀ ਇੰਡੀਆ ਦੀ ਆਪਣੀ ਜਿਤਨਾ ਵੀ ਉਹ ਪੂਰਾ ਪਲਾਨ ਹੈ ਸਾਰਾ ਖਰਾਬ ਹੋ ਜਾਂਦਾ। ਬੰਗਲਾਦੇਸ਼ ਕਾਊਂਟਰ ਹੋ ਚੁੱਕਿਆ, ਪਾਕਿਸਤਾਨ ਤਕਰੀਬਨ ਕੀ ਹੈ 90% ਤੇ ਕਾਊਂਟਰ ਹੋ ਚੁੱਕਿਆ। ਜਿਹੜੇ ਸਾਡੇ ਆਰਮੀ ਚੀਫ ਸਾਹਿਬ ਪਿੱਛੇ ਆਏ ਸਨ ਅਮਰੀਕਾ 'ਚ ਇੱਕ ਹਫ਼ਤਾ ਰਹਿ ਕੇ ਗਏ, ਇੱਥੋਂ ਪੂਰੀ ਅਪਰੂਵਲ ਲੈ ਕੇ ਗਏ, ਪਹਿਲੇ ਵੀ ਅਪਰੂਵਲ ਨੇ ਕੋਲ ਆਇਆ ਸੀ, ਇੱਥੇ ਵੀ ਅਪਰੂਵਲ ਹੈ ਕਿ ਤੁਸੀਂ ਅਗਰ ਹਿਊਮਨ ਰਾਈਟਸ ਨੂੰ ਕੁਚਲਣਾ, ਜੋ ਮਰਜ਼ੀ ਕਰੋ, ਮਾਰੋ ਕੁੱਟੋ ਲੋਕਾਂ ਨੂੰ, ਵਟ ਐਵਰ ਯੂ ਵਾਂਟ ਟੂ ਡੂ, ਡੂ ਇਟ, ਬਟ ਇਮਰਾਨ ਖਾਨ ਨਹੀਂ ਆਉਣਾ ਚਾਹੀਦਾ। ਇਮਰਾਨ ਖਾਨ ਨੇ ਜਿਹੜਾ ਇਕਨੋਮਿਸਟ ਦੇ ਅੰਦਰ ਆਰਟੀਕਲ ਲਿਖਿਆ, ਉਸ ਬੰਦੇ ਨੇ 2 ਸਾਲ ਬਾਅਦ ਵੀ ਉਹ ਹਾਈ ਹੀ ਆਪਣਾ ਸਟਾਂਸ ਜ਼ਾਹਿਰ ਕੀਤਾ ਜਿਹੜਾ ਉਹਨੇ 2 ਸਾਲ ਪਹਿਲੇ ਰੱਖਿਆ। ਹੁਣ ਤੁਸੀਂ ਦੱਸੋ ਸਰ, ਇਸ ਸਟਾਂਸ ਨਾਲ ਉਸ ਮੁਲਕ ਦੇ ਅੰਦਰ ਜਿਹੜਾ ਕਿ ਬਿਲਕੁਲ ਬੇਕਾਰੀ ਹੈ, ਜਿਹਦੇ ਉੱਤੇ ਇਤਨੇ ਕਰਜ਼ੇ ਚੜੇ ਨੇ ਕਿ ਉਹ ਪੂਰੇ ਆਪਣੀ ਐਸੈਟ ਵੇਚ ਕੇ ਵੀ ਉਹ ਪਾਕਿਸਤਾਨ ਆਪਣੇ ਕਰਜ਼ੇ ਨਹੀਂ ਲਾ ਸਕਦਾ, ਜਿਸ ਤਰ੍ਹਾਂ ਦਾ ਸਟਾਂਸ ਇਮਰਾਨ ਨੇ ਲਿਆ, ਇਸ ਤਰ੍ਹਾਂ ਦਾ ਸਟਾਂਸ ਲੈ ਕੇ ਕਿਸ ਤਰ੍ਹਾਂ ਪੋਸੀਬਲ ਹੈ ਕਿ ਇੱਕ ਇਸ ਤਰ੍ਹਾਂ ਦਾ ਬਿਲਕੁਲ ਇੱਕ ਅਪਾਹਜ ਮੁਲਕ ਜਿਹੜਾ ਕਿ ਇਕਨੋਮਿਕਲੀ ਬਿਲਕੁਲ ਅੰਦਰੋਂ ਖਤਮ ਹੋ ਚੁੱਕਿਆ, ਉਸ ਮੁਲਕ ਦਾ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਬਣੇ, ਔਰ ਇਹ ਵੈਸਟਰਨ ਪਾਵਰ ਸਾਨੂੰ ਅਲਾਓ ਕਰਨ ਕਿ ਤੁਹਾਡਾ ਇਸ ਤਰ੍ਹਾਂ ਦਾ ਇੱਕ ਇੰਡੀਪੈਂਡੈਂਟ ਵਿਊ ਰੱਖਣ ਵਾਲਾ ਬੰਦਾ, 50% ਹੀ ਕਰ ਲਓ, ਚਲੋ 100% ਨਹੀਂ ਹੋਣਗੇ, 50% ਇੰਡੀਪੈਂਡੈਂਟ ਵਿਊ ਰੱਖਣ ਵਾਲਾ ਬੰਦਾ ਪ੍ਰਾਈਮ ਮਿਨਿਸਟਰ ਬਣ ਸਕੇ। ਮੇਰਾ ਸਰ ਮੰਨਣਾ ਇਹ ਹੈ ਕਿ ਪਾਕਿਸਤਾਨ, ਮੇਰੇ ਮੂੰਹ ਚ ਪੰਜਾਬੀ ਕਹਿੰਦਾ ਹਾਕ, ਮੈਂ ਚਾਹੁੰਦਾ ਕਿ ਮੇਰੇ ਲਫ਼ਜ਼ ਦਰੁਸਤ ਨਾ ਸਾਬਤ ਹੋਣ, ਉਹਦੀ ਵਜ੍ਹਾ ਸਰ ਇਹ ਹੈ ਕਿ ਜਿਹੜੀ ਯੂਥ ਹੈ ਪਾਕਿਸਤਾਨ ਦੇ ਅੰਦਰ ਉਹ ਇਤਨੀ ਡਿਸਅਪੁਆਇੰਟ ਹੋ ਚੁੱਕੀ ਹੈ ਕਿ ਅਗਰ ਉਹਨਾਂ ਨੂੰ ਮਜ਼ੀਦ ਦਬਾਇਆ ਗਿਆ ਤੇ ਪਾਕਿਸਤਾਨ ਦੇ ਅੰਦਰ ਇੱਕ ਲਾਵਾ ਫਟ ਜਾਏਗਾ ਔਰ ਉਹ ਫਿਰ ਲਾਵਾ ਕਿਸੇ ਦੇ ਕੰਟਰੋਲ ਚ ਨਹੀਂ ਹੋਏਗਾ। ਤੁਸੀਂ ਸਰਵੇ ਦੇਖ ਲਓ, ਮੀਡੀਆ ਦੇਖ ਲਓ, ਸੋਸ਼ਲ ਮੀਡੀਆ ਦੇਖ ਲਓ, ਪਾਕਿਸਤਾਨ ਦੀ ਆਰਮੀ ਦਾ ਤੇ ਹੁਣ ਕਹਿੰਦੇ ਪੰਜਾਬ ਪੁਲਿਸ ਦੀ ਇੱਜ਼ਤ ਹੈ ਤੇ ਪਾਕਿਸਤਾਨ ਦੀ ਆਰਮੀ ਦੀ ਇੱਜ਼ਤ ਕੋਈ ਨਹੀਂ। ਅਸੀਂ ਵੀ ਇਹ ਦੇਖਣਾ ਸੀ ਆਪਣੀ 70 ਸਾਲਾਂ ਤਾਰੀਖ 'ਚ, ਅਸੀਂ ਮੇਰੀ 50 ਸਾਲ ਉਮਰ ਹੋ ਗਈ, ਮੈਂ ਇਹ ਵੀ ਵਕਤ ਦੇਖਣਾ ਸੀ ਕਿ ਲੋਕ ਗਲੀ ਮਹੱਲੇ ਦੇ ਲੋਕ ਆਰਮੀ ਦੇ ਲੋਕਾਂ ਨੂੰ ਗਾਲਾਂ ਕੱਢਦੇ ਪਏ ਹੋ। ਇਹ ਵਕਤ ਵੀ ਪਾਕਿਸਤਾਨ ਤੇ ਆਉਣਾ ਸੀ, ਲੇਕਿਨ ਠੀਕ ਹੋਇਆ ਇਹ ਵਕਤ ਚਿਰ ਪਹਿਲੇ ਆ ਜਾਵੇ ਤੇ ਸਾਡੀ ਹਾਲਤ ਨਾ ਹੋਵੇ। ਕਹਿਣ ਦਾ ਸਰ ਮਤਲਬ ਇਹ ਹੈ ਕਿ ਪਾਕਿਸਤਾਨ ਦੇ ਅੰਦਰ ਕੋਈ ਇਲੈਕਸ਼ਨ ਨਹੀਂ ਹੋ ਰਹੇ, ਇਹ ਟੋਟਲ ਢੋਂਗ ਹੈ, ਇੱਕ ਡਰਾਮਾ, ਪਤਾ ਨਹੀਂ ਹੁੰਦੇ ਵੀ ਜਾਂ ਨਹੀਂ ਹੁੰਦੇ। ਸਿਰਫ ਪ੍ਰੋਬਲਮ ਇਹ ਹੈ ਕਿ ਪਾਕਿਸਤਾਨ ਦੀ ਜਨਤਾ ਇਹਨਾਂ ਕੋਲ ਕਾਬੂ ਨਹੀਂ ਆ ਰਹੀ, ਔਰ ਜਨਤਾ ਵੀ ਉਹ ਜਿਹਨਾਂ ਦੀ ਉਮਰ 35 ਸਾਲ ਤੋਂ ਘੱਟ ਹੈ, ਜਿਹਨਾਂ ਦੀ ਪਾਪੂਲੇਸ਼ਨ ਦੈਟ ਇਜ਼ 65% ਆਫ ਦਾ ਹੋਲ ਪਾਪੂਲੇਸ਼ਨ। ਹੁਣ ਇਹਨਾਂ ਦਾ ਸਰ ਪ੍ਰੋਬਲਮ ਪੂਰਾ ਇਸ ਆਰਮੀ ਦਾ ਪੂਰਾ ਜਿਹੜਾ ਇਹਨੇ ਪਲਾਨ ਕੀਤੇ ਆ ਕਿ ਇਸ ਨੂੰ ਇਤਨਾ ਪ੍ਰੋਲੰਗ ਕਰਨਗੇ ਕਿ ਐਟ ਦਾ ਐਂਡ ਆਫ ਦਾ ਡੇ ਜਿਹੜੀ ਸਾਡੀ ਕੌਮ ਹੈ, ਸਾਡੇ ਯੂਥ ਹੈ ਬੇਚਾਰੇ, ਉਹ ਮਾਯੂਸ ਹੋ ਜਾਣਗੇ। ਹਾਲੇ ਤੱਕ ਨਹੀਂ ਹੋਏ, 2 ਸਾਲ ਹੋ ਗਏ, ਬਟ ਫਾਰ ਹਾਓ ਲੌਂਗ। ਹੁਣ ਤੁਸੀਂ ਇਮਰਾਨ ਦੀ ਗੱਲ ਕੀਤੀ ਹੈ, ਉਹਨੂੰ ਸਾਈਫਰ ਕੇਸ ਦੀ ਜ਼ਮਾਨਤ ਮਿਲੀ ਹੈ, ਉਹਨੂੰ 9 ਮਈ ਦਾ ਕੇਸ ਪਾਕਿਸਤਾਨ ਨੇ, ਤੇ 9 ਮਈ ਸੇ ਉਹਨੂੰ ਸਰ ਖਾ ਬੈਠਾ। ਇਟਸ ਅ ਹਿਊਜ ਕਾਂਸਪਰੇਸੀ ਇਨ ਦਾ ਹਿਸਟਰੀ ਆਫ ਪਾਕਿਸਤਾਨ। ਇਹ ਤੇ ਸਾਰਿਆਂ ਨੂੰ ਪਤਾ, ਜਿਹੜਾ ਬੰਦਾ ਥੋੜਾ ਜਿਹਾ ਦਿਮਾਗ ਲਾ ਕੇ ਸੋਚੇ ਕਿ ਕਿਤਨਾ ਵੱਡਾ ਇਹਨਾਂ ਡਰਾਮਾ ਕ੍ਰੀਏਟ ਕੀਤਾ ਆਰਮੀ ਨੇ, ਔਰ ਜਿਹਦੇ ਮਰਜ਼ੀ ਤੇ 9 ਮਈ ਦਾ ਕੇਸ ਪਾ ਦਿਓ। ਹੁਣ 9 ਮਈ ਦਾ ਕੇਸ ਪਾ ਕੇ ਅੱਜ ਨੂੰ 2 ਰੋਜ਼ ਦੇ ਜਿਸਮਾਨੀ ਰਿਮਾਂਡ ਤੇ ਉਹਨਾਂ ਭੇਜ ਦਿੱਤਾ। ਤੇ ਸਰ ਮੈਂ ਸਿਰਫ ਆਖਰੀ ਗੱਲ ਇੱਥੇ ਮੁਕਾਉਣਾ ਚਾਹਾਂਗਾ ਕਿ ਸਾਰੇ ਰੀਜਨ ਵਿੱਚ ਇਲੈਕਸ਼ਨ ਆਉਂਦੇ ਪਏ, ਬੰਗਲਾਦੇਸ਼ ਹੀ ਖੈਰ ਹੋ ਚੁੱਕੇ ਨੇ, ਹਾਲਾਂਕਿ ਮੇਰੇ ਖਿਆਲ ਉੱਥੇ ਵੀ ਇਸ ਤਰ੍ਹਾਂ ਦੇ ਕੋਈ ਡੋਂਗੀ ਇਲੈਕਸ਼ਨ ਹੋਏ। ਤੁਸੀਂ ਇੰਡੀਆ ਦੀ ਹਾਲਤ ਦੇਖ ਲਓ, ਮੈਂ ਤੁਹਾਡੀ ਡਿਸਕਸ਼ਨ ਰੋਜ਼ ਸੋਚਦਾ ਦੇਖਦਾ, ਤੁਸੀਂ ਟੋਟਲ ਪੋਲੀਟੀਕਲ ਡਿਸਕਸ਼ਨ ਹੁੰਦੀ ਹੈ ਇੰਡੀਆ ਦੀ। ਕਦੇ ਨਾ ਕੋਈ ਇਲੈਕਸ਼ਨ ਕਮਿਸ਼ਨ ਦਾ ਤੁਸੀਂ ਨਾਂ ਲਿਆ, ਕਦੇ ਨਾ ਕੋਈ ਆਰਮੀ ਦਾ, ਖੈਰ ਉੱਥੇ ਨਾਂ ਕੋਈ ਲੈਂਦੇ ਹੀ ਕੋਈ ਨਹੀਂ ਇਲੈਕਸ਼ਨ ਦੇ ਪ੍ਰੋਸੈਸ ਦੇ ਅੰਦਰ। ਤੇ ਜੇ ਤੁਸੀਂ ਪਾਕਿਸਤਾਨ ਦੀ ਡਿਸਕਸ਼ਨ ਕਰਦੇ ਹੋ ਤੇ ਖਬਰਾਂ ਹੀ ਕੁਛ ਹੋਰ ਹੁੰਦੀਆਂ, ਉਹ ਇਲੈਕਸ਼ਨ ਵਾਲੀਆਂ ਖਬਰਾਂ ਹੈ ਹੀ ਨਹੀਂ। ਤੇ ਲਿਆਦਾ ਸਰ ਪਾਕਿਸਤਾਨ ਇਜ਼ ਹੈਡਿੰਗ ਟੁਵਰਡਸ ਅ ਵੈਰੀ ਵੈਰੀ ਡੇਂਜਰਸ ਸਿਚੁਏਸ਼ਨ। ਰੱਬ ਕਰੇ ਉਹ ਸਿਚੁਏਸ਼ਨ ਨਾ ਆਏ, ਲੇਕਿਨ ਮੇਰੇ ਖਿਆਲ ਇਸ ਆਰਮੀ ਨੇ ਠਾਣੀ ਹੈ ਕਿ ਅਸੀਂ ਇਸ ਮੁਲਕ ਨੂੰ ਦਬਾਉਣਾ ਹੀ ਦਬਾਉਣਾ। ਆਖਰੀ ਗੱਲ ਸਰ ਕੈਨੇਡਾ ਦੇ ਹਵਾਲੇ ਨਾਲ, ਲਿਬਰਲ ਗਵਰਨਮੈਂਟ ਹੈਜ਼ ਟੂ ਬੀ ਆਨਸਰੇਬਲ ਬਿਫੋਰ ਦਾ ਗਵਰਨਮੈਂਟ ਬਿਕੋਜ਼ ਦੇ ਹੈਵ ਬੀਨ ਰੂਲਿੰਗ ਦਿਸ ਕੰਟਰੀ ਫਾਰ ਦਾ ਲਾਸਟ 9 ਈਅਰਸ। ਕਿ ਜੋ ਮੈਸ ਹੁਣ ਕ੍ਰੀਏਟ ਹੋ ਚੁੱਕਿਆ ਸਰ ਕੰਟਰੀ ਦੇ ਅੰਦਰ, ਹਾ ਉਹ ਹਾਊਸਿੰਗ ਦਾ, ਹਾ ਉਹ ਫਾਈਨਾਂਸ਼ੀਅਲ ਹੈ, ਜਿਸ ਤਰ੍ਹਾਂ ਦਾ ਵੀ ਹੈ, ਇਹਨਾਂ ਨੂੰ ਸਰ ਜਵਾਬ ਦੇਣਾ ਪਏਗਾ ਕਿ ਕਿਆ ਇਹਨਾਂ ਕੋਲ ਕੋਈ ਕੈਲਕੂਲੇਸ਼ਨ ਨਹੀਂ ਸੀ ਕਿ ਜਿਹੜੇ ਕੈਨੇਡੀਅਨ ਲੋਕ ਹਨ, ਜਿਹੜੇ ਬੇਬੀ ਬੂਮਰ ਹਨ, ਇਤਨੇ ਬੰਦੇ ਸਾਡੇ ਨੌਕਰੀਆਂ ਚ ਨਿਕਲ ਜਾਣਗੇ, ਫਿਰ ਸਾਨੂੰ ਨਵੇਂ ਬੰਦੇ ਚਾਹੀਦੇ ਨੇ, ਸਾਨੂੰ ਯੂਥ ਚਾਹੀਦੀ ਹੈ, ਸਾਨੂੰ ਨਿਆ ਬਲੱਡ ਚਾਹੀਦਾ, ਸਾਨੂੰ ਫੋਰਨ ਵਰਕਰ ਚਾਹੀਦੇ ਨੇ, ਤੇ ਕਿਆ ਇਹ ਪਿਛਲੇ 4-5 ਸਾਲ ਜਿਹਨਾਂ ਨੂੰ ਹੋਸ਼ ਆਈ ਹੈ ਕਿ ਇਹ ਸਾਨੂੰ ਇਤਨੇ ਬੰਦੇ ਚਾਹੀਦੇ ਨੇ? ਕਿਆ ਇਹ ਪਾਲਿਸੀ ਮੇਕਰਾਂ ਕੋਲ ਸਵਾਲ ਨਹੀਂ ਸਾਨੂੰ ਕਰਨਾ ਚਾਹੀਦਾ ਕਿ ਕਿਆ ਤੁਸੀਂ 10-15-20 ਸਾਲ ਪਹਿਲੇ ਗੱਲ ਨਹੀਂ ਸੀ ਸੋਚੀ ਕਿ 2024 ਦੇ ਅੰਦਰ ਇਤਨੇ ਬੰਦੇ ਸਾਨੂੰ ਕੈਨੇਡਾ ਚਾਹੀਦੇ ਨੇ, ਉਦਨੇ ਹਵਾਲੇ ਨਾਲ ਅਸੀਂ ਆਪਾਂ ਇਨਫਰਾਸਟ੍ਰਕਚਰ ਡਿਵੈਲਪ ਕਰੀਏ? ਅਗਰ ਇੱਦਾਂ ਇਹ ਜਵਾਬ ਨਹੀਂ ਦੇ ਸਕਦੇ, ਔਰ ਪਿਛਲੇ 9 ਸਾਲ ਦਾ ਜਵਾਬ ਤਾਂ ਲਿਬਰਲ ਦੇਣਗੇ, ਤੇ ਫਿਰ ਤਾਂ ਸਰ ਇਹਨਾਂ ਕੋਲ ਬਿਲਕੁਲ ਹਰ ਬੰਦੇ ਕੀ ਜਵਾਬ ਇਹਨਾਂ ਕੋਲ ਲੈਣਾ ਚਾਹੀਦਾ। ਪਰ ਤੁਸੀਂ ਕਿਸ ਗੱਲ ਦੀਆਂ ਤਨਖਾਹਾਂ ਲੈ ਰਹੇ ਹੋ? ਤੁਸੀਂ ਕਿਸ ਗੱਲ ਦੇ ਸਾਡੇ ਨੇਤਾ ਬਣੇ ਹੋ? ਤੁਸੀਂ ਆ ਕੇ ਸਾਡੇ ਕੋਲ ਇਲੈਕਸ਼ਨ ਲੜਦੇ ਹੋ, ਤੁਸੀਂ ਅਸੀਂ ਤੁਹਾਨੂੰ ਭੇਜਦੇ ਇਸ ਵਾਸਤੇ ਤੁਸੀਂ ਪਾਲਿਸੀ ਬਣਾਓ? ਤੇ ਅਗਰ ਇੱਥੇ ਵੀ ਇਹ ਕੰਮ ਹੋਣ ਲੱਗ ਪਿਆ ਕਿ ਹੁਣ ਸਾਨੂੰ ਇਹ ਕਹਿੰਦੇ ਜੀ ਉਹ ਨਹੀਂ ਜੀ ਸਾਨੂੰ ਤਾਂ ਬੰਦੇ ਰੂਲਸ ਹੁਣ ਤੇ ਹਾਊਸਿੰਗ ਕ੍ਰਾਈਸਿਸ ਆ ਗਿਆ, ਕਿਆ ਇਹ ਬੰਦੇ ਸਾਨੂੰ 2 ਸਾਲ ਦੇ ਅੰਦਰ ਤੁਹਾਨੂੰ ਪਤਾ ਲੱਗਾ ਕਿ ਸਾਨੂੰ 2024 ਜਿਤਨੇ ਬੰਦੇ ਚਾਹੀਦੇ ਨੇ? ਅਗਰ ਤੁਹਾਡਾ ਇਹਨਾਂ ਦੀ ਪਾਲਿਸੀ ਮੇਕਿੰਗ ਦੀ ਇਹ ਹਾਲਤ ਹੈ ਸਰ, ਤੇ ਫਿਰ ਤਾਂ ਰੱਬ ਹੀ ਹਾਲ ਇਹਦਾ, ਰੱਬ ਦੇ ਹਵਾਲੇ ਕਰੀਏ ਕੈਨੇਡਾ ਨੂੰ, ਅਗਲੇ 15-20 ਸਾਲਾਂ ਦੇ ਅੰਦਰ ਸਾਡੀ ਤਾਂ ਕੀ ਹਾਲਤ ਹੋਏਗੀ ਕਿ ਅਗਰ ਸੇਲ ਟੈਕਸ ਵਧਾ ਕੇ ਤੇ ਪ੍ਰਾਪਰਟੀ ਟੈਕਸ ਵਧਾ ਕੇ ਮੁਲਕ ਨੂੰ ਚਲਾਉਣਾ, ਅਗਰ ਸਟੂਡੈਂਟ ਦੇ ਪੈਸਿਆਂ ਤੇ ਇਕਾਨਮੀ ਨੂੰ ਵੇਸਟ ਕਰਨਾ, ਤੇ ਫਿਰ ਤਾਂ ਸਰ ਆਫਰੀਨ ਹੈ ਇਹਨਾਂ ਨੇਤਾ ਤੇ ਵੀ, ਫਿਰ ਅਸੀਂ ਪਿੱਛੇ ਨੂੰ ਘੇਰੋਈਏ, ਅਸੀਂ ਕਿੱਥੇ ਬਹਿ ਕਰਾਉਂਦੇ ਪਿਆ ਫਿਰ? ਸਰ ਬਹੁਤ ਮਿਹਰਬਾਨੀ ਸਰ, ਤੁਸੀਂ ਮੈਨੂੰ ਬਹੁਤ ਟਾਈਮ ਦਿੱਤਾ, ਥੈਂਕ ਯੂ।
ਥੈਂਕ ਯੂ, ਬਹੁਤ ਮਿਹਰਬਾਨੀ ਇਕਬਾਲ ਸਾਹਿਬ, ਕਾਫੀ ਸਾਰੇ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਨੇ, ਥੈਂਕ ਯੂ ਫਾਰ ਸ਼ੇਅਰਿੰਗ ਯੋਰ ਕੰਸਰਨਸ। ਔਰ ਤੁਹਾਡੀ ਆਵਾਜ਼ ਦੇ ਵਿੱਚ ਮੈਨੂੰ, ਆਪਾਂ ਮਿਲੇ ਤਾਂ ਨਹੀਂ ਹੈ ਕਦੇ, ਪਰ ਤੁਹਾਡੀ ਆਵਾਜ਼ 'ਚੋਂ ਦਰਦ ਨਜ਼ਰ ਆਉਂਦਾ ਹੈ ਦੈਟ ਯੂ ਫੀਲ ਫੋਰ ਬੋਥ ਪਾਕਿਸਤਾਨ ਐਂਡ ਕੈਨੇਡਾ ਸੋ ਮਚ। ਸ਼ੁਰੂਆਤ ਉੱਥੋਂ ਹੀ ਕਰਦੇ ਹਾਂ ਜਿਹੜੀ ਤੁਸੀਂ ਉਹ ਮੂਵੀ ਦੀ ਗੱਲ ਕੀਤੀ ਸੀਗੀ ਨਾ, 12th ਫੇਲ ਦੀ। ਮੈਂ ਕਹਾਂਗਾ ਕਿ ਉਹ ਜਿਹੜੇ ਸਾਡੇ ਇੱਥੇ ਦੀ ਯੰਗਰ ਜਨਰੇਸ਼ਨ ਹੈ, ਉਹਨਾਂ ਨੂੰ ਜ਼ਰੂਰ ਦਿਖਾਓ ਮੂਵੀ, ਜ਼ਰੂਰ ਦਿਖਾਓ, ਜਿਹਦੀ ਉਮਰ ਕਿਤੇ 15 ਸਾਲ 18 ਸਾਲ 20 25 30, ਵੈਸੇ ਤੇ I'm 50, ਸੋ ਆਪਾਂ ਜੇ ਕੋਈ 50 ਸਾਲ ਦਾ ਉਹ ਵੀ ਦੇਖ ਸਕਦਾ ਹੈ, ਜਾਂ ਕੋਈ ਜ਼ਿਆਦਾ ਉਮਰ ਜਿਹਨਾਂ ਦੀ ਹੈਗੀ ਆ ਕੋਈ 80 ਸਾਲ 90 ਸਾਲ, ਕੋਈ ਵੀ ਮੂਵੀ ਦੇਖ ਸਕਦਾ ਹੈ। ਸੋ ਖਾਸ ਕਰ ਯੰਗਰ ਜਨਰੇਸ਼ਨ ਨੂੰ ਦਿਖਾਓ, ਬਹਾਨੇ ਖਤਮ ਕਰ ਦਿਓ ਉਹਨਾਂ ਦੇ ਬਹੁਤ ਸਾਰੇ। ਦੇਖੋ ਇੱਥੇ ਕੈਨੇਡਾ ਦੇ ਵਿੱਚ ਤਾਂ ਜੋ ਸੁੱਖ ਸਹੂਲਤਾਂ ਮਿਲ ਰਹੀਆਂ ਨੇ, ਜੇ ਇੱਥੇ ਰਹਿ ਕੇ ਕੋਈ ਬਹਾਨੇ ਜ਼ਿੰਮੇਵਾਰੀ ਕਿਹਨੂੰ ਕਹਿੰਦੇ ਆ, ਡਿਸਿਪਲਿਨ ਕਿਹਨੂੰ ਕਹਿੰਦੇ ਆ, ਔਰ ਕਿੰਨਾ ਮਤਲਬ ਬਹਾਨਾ ਹੀ ਖਤਮ ਕਰ ਦਿੱਤਾ ਜੀ। ਮੈਂ ਤਾਂ ਬਸ ਇਹੀ ਸੋਚਦਾ ਰਿਹਾ ਕਿ 4 ਸਾਲ ਤੱਕ ਇੱਕ ਬੰਦਾ 12-12, 14-14 ਘੰਟੇ ਮਿਹਨਤ ਕਰ ਰਿਹਾ ਟੋਇਲਟ ਉਹਨੇ, ਔਰ ਟਰੂ ਸਟੋਰੀ ਹੈ ਮਨੋਜ ਕੁਮਾਰ ਸ਼ਰਮਾ, ਟਰੂ ਸਟੋਰੀ ਹੈ ਸ਼ਰਮਾ ਸਾਹਿਬ ਦੀ। ਅੱਜ ਉੱਥੇ ਉਹਨਾਂ ਦਾ ਇੰਟਰਵਿਊ, ਔਰ ਉਹਨਾਂ ਦੀ ਐਕਚੁਅਲੀ ਮੈਂ ਮੂਵੀ ਦੇਖਣ ਤੋਂ ਪਹਿਲਾਂ ਉਹਨਾਂ ਦਾ ਔਰ ਉਹਨਾਂ ਦੀ ਵਾਈਫ ਦਾ ਇੰਟਰਵਿਊ ਦੇਖ ਰਿਹਾ ਸੀ ਟੀਵੀ ਦੇਖਦੇ ਨੇ। ਫਿਰ ਮੈਂ ਕਿਹਾ ਮੂਵੀ ਤਾਂ ਚੰਗੀ ਹੋਏਗੀ ਆਈ ਵਾਸ ਸ਼ੋਰ, ਪਰ ਇੰਨੀ ਚੰਗੀ ਹੋਏਗੀ, ਇੰਨੀ ਚੰਗੀ ਹੋਈ? ਮੈਂ ਇਹ ਮੈਨੂੰ ਪਤਾ ਸੀ ਬਹੁਤ ਚੰਗੀ ਹੋਏਗੀ, ਕਿਉਂਕਿ ਵਿਧੂ ਵਿਨੋਦ ਚੋਪੜਾ ਸਾਹਿਬ ਤੁਹਾਨੂੰ ਪਤਾ ਹੀ ਹੈ, ਜਿੱਥੇ ਵਿਧੂ ਵਿਨੋਦ ਚੋਪੜਾ ਸਾਹਿਬ ਆ ਜਾਣ ਉੱਥੇ ਤਾਂ ਗੱਲ ਹੀ ਕੁਛ ਹੋਰ ਹੈ। ਲੇਕਿਨ ਇੰਨੀ ਚੰਗੀ ਹੋਏਗੀ ਇਸ ਗੱਲ ਦਾ ਮੈਨੂੰ ਅੰਦਾਜ਼ਾ ਨਹੀਂ ਸੀਗਾ। ਬਿਊਟੀਫੁਲ ਮੂਵੀ, ਪਲੀਜ਼ ਬੱਚਿਆਂ ਨੂੰ ਜ਼ਰੂਰ, ਮਤਲਬ ਬਹਾਨੇ ਖਤਮ। ਮੈਂ ਤਾਂ ਬਹੁਤ ਸਾਲ ਪਹਿਲਾਂ ਦੀ ਇੱਕ ਗੱਲ ਕਰ ਰਿਹਾ, ਨਾ ਕੰਮ ਕਰਨ ਲਈ 1000 ਬਹਾਨੇ, ਜੇ ਕੰਮ ਨਹੀਂ ਨਾ ਕਰਨਾ ਕੋਈ ਲਾਈਫ ਦੇ ਵਿੱਚ ਕੁਛ ਨਹੀਂ ਕਰਨਾ, 1000 ਬਹਾਨੇ ਮਿਲ ਜਾਣਗੇ। ਕੰਮ ਕਰਨ ਲਈ ਇੱਕ ਇੰਸਪੀਰੇਸ਼ਨ ਚਾਹੀਦੀ ਕੰਮ ਕਰਨ ਲਈ, ਕਿ ਜੇ ਕੰਮ ਕਰਨਾ ਹੈ ਜ਼ਿੰਦਗੀ, ਜੇ ਕੁਛ ਤਰੱਕੀ ਕਰਨੀ ਹੈ। ਕਮਾਲ ਦੀ ਮੂਵੀ ਹੈ ਜੀ, ਔਰ ਮੈਂ ਬਾਰ ਬਾਰ, ਮੇਰਾ ਵਿਸ਼ਵਾਸ ਹੋਰ ਵੀ ਵੱਧ ਗਿਆ ਮੂਵੀ ਦੇਖ ਕੇ, ਜੋ ਅਸੀਂ ਕਈ ਵਾਰ, ਮੈਂ ਮੇਰਾ ਵਿਸ਼ਵਾਸ ਆ ਜੋ ਮੈਂ ਗੱਲ ਕਰਦਾ ਵੀ ਕੋਈ ਮੈਨੂੰ ਬੰਦਾ ਕਹੇ ਜੀ ਇੰਡੀਆ 'ਚ ਪੈਦਾ ਹੋਇਆ ਬੰਦਾ ਔਰ ਕਹੇ ਜੀ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਹੈ, ਪਹਿਲੀ ਚੀਜ਼ ਤਾਂ ਉਹਦੇ 'ਤੇ ਇਹੀ ਗੱਲ ਹੋ ਜਾਏਗੀ ਉਹਦੇ ਉੱਤੇ ਲਾਗੂ, ਕਿ ਜੀ ਉਹ ਜੀ ਤੁਸੀਂ ਤਾਂ ਇੰਡੀਆ 'ਚ ਪੈਦਾ ਹੋਏ ਆ, ਅਮੈਰੀਕਨ ਸਿਟੀਜ਼ਨ, ਅਮੈਰੀਕਨ ਬੋਰਨ ਹੋਣਾ ਚਾਹੀਦਾ ਬੰਦਾ ਫਿਰ ਅਮੈਰੀਕਾ ਦਾ। ਉਹ ਜਨਾਬ ਜਿੱਦਣ ਅਸੀਂ ਰਾਸ਼ਟਰਪਤੀ ਬਣਨ ਬਾਰੇ ਸੋਚ ਲਿਆ, ਸਭ ਤੋਂ ਪਹਿਲਾਂ ਤਾਂ ਜਾ ਕੇ ਲੌਬੀ ਕਰਕੇ ਕੌਂਸਟੀਟਿਊਸ਼ਨ ਨਾ ਬਦਲ ਦਿਆਂਗੇ, ਜਾ ਕੇ ਪਹਿਲਾਂ ਕੌਂਸਟੀਟਿਊਸ਼ਨ ਬਦਲਿਆ ਜਾਏਗਾ ਕਿ ਅੱਜ ਤੋਂ ਐਲਾਨ ਫਿਰ ਬਣਾਂਗੇ ਰਾਸ਼ਟਰਪਤੀ। ਇਹ ਸੋਚ ਇਨਸਾਨ, ਐਸੀਆਂ ਮੂਵੀਜ਼ ਦੇਖ ਕੇ ਮੈਂ ਕਹਿੰਦਾ ਦੁਬਾਰਾ ਐਨਰਜੀ ਆ ਜਾਂਦੀ ਹੈ ਲਾਈਫ। ਔਰ ਜਿਹੜਾ ਕੋਈ ਬੱਚਾ ਇੱਥੇ ਦਾ ਕਹਿੰਦਾ, ਇੱਥੇ ਤਾਂ ਸਾਰੀਆਂ ਸੁੱਖ ਸਹੂਲਤਾਂ, ਸਾਫ਼ ਪਾਣੀ, ਸਾਫ਼ ਹਵਾ, ਕੈਨੇਡਾ 'ਚ ਕੀ ਨਹੀਂ ਹੈ। ਜੇ ਇੱਥੇ ਦਾ ਕੋਈ ਬੱਚਾ ਇੱਕ ਵੀ ਬਹਾਨਾ ਲਗਾਏ, ਜਿਹੜਾ ਬੰਦਾ ਕੈਨੇਡਾ ਦੀ ਧਰਤੀ 'ਤੇ ਪੈਰ ਰੱਖ ਲਿਆ ਨਾ, ਜਿਹੜੇ ਬੰਦੇ ਨੇ ਕੈਨੇਡਾ ਦੀ ਧਰਤੀ 'ਤੇ ਪੈਰ ਰੱਖ ਲਿਆ ਔਰ ਉਹ ਬੰਦਾ ਫਿਰ ਕੋਈ ਬਹਾਨਾ ਲਗਾਏ, ਉਹ ਜ਼ੁਲਮ ਹੈ, ਉਹ ਸਿਨ ਹੈ, ਗੁਨਾਹ ਹੈ। ਸਭ ਕੁਛ ਮਿਲ ਸਕਦਾ ਇੱਥੇ, ਤੁਸੀਂ ਅਮੈਰੀਕਾ ਦੇ ਵਿੱਚ ਆ ਗਏ ਹੋ, ਕੈਨੇਡਾ 'ਚ ਆ ਗਏ ਹੋ, ਆਸਟ੍ਰੇਲੀਆ, ਨਿਊਜ਼ੀਲੈਂਡ, ਫਾਈਨੈਸਟ ਕੰਟਰੀਜ਼, ਨਾਰਵੇ, ਫਿਨਲੈਂਡ, ਸਵੀਡਨ, ਫਾਈਨੈਸਟ ਕੰਟਰੀਜ਼ ਇਨ ਦਿਸ ਵਰਲਡ। ਜੇ ਇੱਥੇ ਦਾ ਕੋਈ ਬੱਚਾ ਸੈਕਿੰਡ ਜਨਰੇਸ਼ਨ ਦਾ ਕਹੇ, ਫਸਟ ਜਨਰੇਸ਼ਨ ਵੀ, ਮੈਂ ਆਪਣੀ ਗੱਲ ਵੀ ਵਿੱਚੇ ਕਰ ਰਿਹਾ, ਜੇ ਮੈਂ ਅੱਜ ਕੋਈ ਬਹਾਨਾ ਲਾਵਾਂ ਜੀ, ਕੋਈ ਵੀ ਐਕਸਕਿਊਜ਼ ਲਾਵਾਂ, ਕੁਛ ਵੀ, ਸਭ ਬਹਾਨੇ ਆ, ਕੋਈ ਕੁਛ ਵੀ ਅਸੀਂ ਕਰਨਾ ਚਾਹੀਏ, ਸਭ ਕੁਛ ਕਰ ਸਕਦੇ ਹਾਂ। ਇੱਥੇ ਦਾ ਬੱਚਾ ਕਹੇ ਜੀ ਮੈਂ ਓਲੰਪਿਕਸ, ਕੈਨੇਡਾ ਵੱਲੋਂ ਓਲੰਪਿਕਸ ਖੇਲਣਾ, ਕਿਆ ਬਾਤ ਹੈ, ਤੁਹਾਡੇ ਅੰਦਰ ਹੈ ਸੋਚ ਬਣਾ ਲਈ ਹੈ, ਕਲੈਰਿਟੀ ਆਫ ਮਾਇੰਡ ਹੋ ਗਿਆ, ਕਿਉਂਕਿ ਉੱਥੋਂ ਕਹਾਣੀ ਸ਼ੁਰੂ ਹੋਣੀ ਹੈ ਸਾਰੀ, ਕਲੈਰਿਟੀ ਆਫ ਮਾਇੰਡ ਤੋਂ ਬਣ ਜਾਓਗੇ ਜੀ ਓਲੰਪਿਕਸ ਦੇ ਐਥਲੀਟ। ਕੋਈ ਬੰਦਾ ਕਹਿੰਦਾ ਜੀ ਮੈਂ ਟਰੂਡੋ ਸਾਹਿਬ ਤਾਂ ਛੱਡੋ ਜੀ, ਪੀਅਰ ਪੋਲੀਅਫ ਸਾਹਿਬ ਛੱਡੋ, ਮੈਂ ਅਗਲੇ 20 ਸਾਲ 'ਚ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ, ਕਲੈਰਿਟੀ ਆਫ ਮਾਇੰਡ ਹੈ? ਡੂ ਯੂ, ਸਾਡੀ ਮੀਟਿੰਗ ਹੋਈ ਸੀ ਵਾਈ ਮੀਡੀਆ ਦੀ ਅੱਜ ਤੋਂ ਮੇਰੇ ਖਿਆਲ ਨਾਲ ਦੋ ਸਾਲ ਹੋ ਗਏ ਸ਼ਾਇਦ ਇਸ ਗੱਲ ਨੂੰ, 2 ਸਾਲ ਪਹਿਲਾਂ ਮੈਂ ਮੀਟਿੰਗ 'ਚ ਇੱਕੀ ਗੱਲ ਕੀਤੀ ਸੀ, ਮੈਂ ਕਿਹਾ ਜੋ ਚਾਹੋਗੇ ਉਹ ਮਿਲ ਜਾਏਗਾ, ਬਟ ਡੂ ਯੂ ਹੈਵ ਇਟ ਇਨ ਯੂ, ਇਹ ਸਵਾਲ ਬਸ ਜ਼ਰੂਰ ਸੋਚ ਲਓ। ਔਰ ਇੱਕ ਵਿਲ, ਉਹ ਬਸ ਕਲੈਰਿਟੀ ਆਫ ਮਾਇੰਡ ਹੈ, ਵਿਲ ਚਾਹੀਦੀ ਹੈ ਕਿ ਯੈਸ ਮੈਂ ਕਰਨਾ ਹੈ, ਜੋ ਚਾਹੋਗੇ ਕਰ ਸਕਦੇ ਹੋ ਲਾਈਫ 'ਚ, ਕੋਈ ਐਸੀ ਦੁਨੀਆ ਦੀ ਤਾਕਤ ਨਹੀਂ ਹੈ ਜਿਹੜੀ ਤੁਹਾਨੂੰ ਰੋਕ ਦੇਵੇ, ਕੋਈ ਦੁਨੀਆ ਦੀ ਤਾਕਤ ਨਹੀਂ ਹੈ। ਔਰ ਇਹ ਮੂਵੀ ਦੇਖ ਕੇ ਮੈਨੂੰ ਬਿਲਕੁਲ ਹੋਰ ਯਕੀਨ, ਕਨਵਿਕਸ਼ਨ ਤਾਂ ਪਹਿਲਾਂ ਹੀ ਬੜੀ ਸਟਰੋਂਗ ਸੀ, ਯਕੀਨ ਤਾਂ ਪਹਿਲਾਂ ਪਤਾ ਹੈ ਕਿ ਕੋਈ ਗੱਲ ਜਿਹੜੀ ਹੈ ਉਹ ਸੋਚ ਸਮਝ ਕੇ ਹੀ ਗੱਲ ਕਰ ਰਹੇ ਹਾਂ, ਬਟ ਇਹ ਮੂਵੀਜ਼ ਬੱਚਿਆਂ ਨੂੰ ਦਿਖਾਓ ਕਿੰਨਾ ਹਾਲਾਤਾਂ ਦੇ ਵਿੱਚ ਇੱਥੇ ਆ ਕੇ ਤੁਸੀਂ ਸੋਫਟ, ਮੈਂ ਖੁਦ ਆਪਣੇ ਆਪ ਦੀ ਗੱਲ ਕਈ ਵਾਰ ਸੋਚਦਾ, ਸੋਫਟੀ ਜੇ ਹੋ ਗਏ ਇੱਥੇ ਆ ਕੇ, ਇੰਨੇ ਪ੍ਰੋਟੈਕਟਡ ਜੇ ਇਨਵਾਇਰਮੈਂਟ, ਇੰਡੀਆ 'ਚ ਹੁੰਦੇ ਸੀਗੇ ਸਖਤ ਸੀਗੇ ਅਸੀਂ, ਬਿਨਾਂ ਰਿਜ਼ਰਵੇਸ਼ਨ ਦੇ 22 ਘੰਟੇ ਦੀ ਟ੍ਰੇਨ 'ਚ ਅਸੀਂ ਟਰੈਵਲ ਕਰ ਲੈਣਾ, ਕੋਈ ਅੰਦਰ ਜਾ ਕੇ ਟ੍ਰੇਨ 'ਚ ਦੇਖਾਂਗੇ ਪੈਂਟਰੀ 'ਚ ਕੁਛ ਖਾਣ ਨੂੰ ਮਿਲ ਗਿਆ ਠੀਕ ਹੈ, ਨਹੀਂ ਖਾਣਾ ਖਾਧਾ ਤਾਂ ਵੀ 4-4, 6-6 ਘੰਟੇ ਸਿਲਸਿਲਾ ਚੱਲ ਰਿਹਾ। ਇੱਥੇ ਆ ਕੇ ਤਾਂ ਸਾਨੂੰ ਤਾਂ ਇੱਥੇ ਕੈਨੇਡਾ ਨੇ ਤਾਂ ਸਾਨੂੰ ਆ ਕੇ ਸੋਫਟੀ ਜਿਹਾ ਕਰ ਦਿੱਤਾ, ਇੱਥੇ ਸੋਫਟ ਜਿਹੇ ਹੋ ਗਏ ਆ, ਉੱਥੇ ਐਨ ਸਖਤ ਸੀਗੇ ਤਕੜੇ। ਸਾਡੀਆਂ ਜਿਹੜੀਆਂ ਇੱਕ ਜਨਰੇਸ਼ਨ ਪਹਿਲਾਂ ਚੱਲ ਜਾਓ, ਉਹਨਾਂ ਦੇ ਅੰਦਰ ਉਹ ਜਿਹੜੀ ਦ੍ਰਿੜਤਾ ਸੀਗੀ, ਉਹ ਜਿਹੜੀ ਸੀ ਸੀ, ਉਹ ਗੱਲ ਹੀ ਕੁਛ ਹੋਰ ਸੀਗੀ। ਐਨੀਵੇਜ਼, ਦੂਸਰਾ ਤੁਸੀਂ ਪਾਕਿਸਤਾਨ ਦੀ ਜ਼ਿਕਰ ਕੀਤਾ, ਸਰ ਮੈਂ ਪਾਕਿਸਤਾਨ ਬਾਰੇ ਇੱਕ ਹੀ ਗੱਲ ਕਹਾਂਗਾ ਕਿ ਉੱਥੇ ਬਹੁਤ ਸੂਝਵਾਨ ਸਮਝਦਾਰ ਲੋਕ ਨੇ, ਬਟ ਵਿਦ ਡਿਊ ਰਿਸਪੈਕਟ ਕਹਾਂਗਾ, ਇਨਕਲੂਸਿਵਿਟੀ ਪਹਿਲਾਂ ਲੈ ਕੇ ਆਉਣੀ ਪਏਗੀ। ਜਿਹੜਾ ਧਰਮ ਦਾ ਸਿਲਸਿਲਾ ਹੈ ਉਹ ਬਹੁਤ ਜ਼ਿਆਦਾ ਅਸੀਂ ਅੱਗੇ ਵਧਾ ਕੇ ਬੈਠ ਗਏ ਹਾਂ। ਧਰਮ ਇੱਕ ਬਿਲਕੁਲ ਜ਼ਾਤੀ ਮਾਮਲਾ ਹੈ, ਸਪਿਰਚੁਅਲ ਮਾਮਲਾ ਹੈ, ਹੋਰ ਇਸ ਤੋਂ ਜ਼ਿਆਦਾ ਕੁਛ ਨਹੀਂ ਹੈ। ਧਰਮ ਹਰ ਚੀਜ਼ 'ਚ ਧਰਮ, ਔਰ ਦੂਸਰੀ ਚੀਜ਼ ਹੈ ਧਰਮ ਦੇ ਨਾਲ ਹੀ ਫਿਰ ਠੇਕੇਦਾਰੀਆਂ ਲੈ ਲਈਆਂ ਕਸ਼ਮੀਰ ਦੀਆਂ, ਪੈਲਸਟਾਈਨ ਦੀਆਂ, ਕੌਣ ਪੁੱਛ ਰਿਹਾ ਕਸ਼ਮੀਰ 'ਚ, ਕੌਣ ਪੁੱਛ ਰਿਹਾ? ਅੱਜ ਮੈਂ ਗੱਲਾਂ ਮੈਂ ਸੁਣ ਰਿਹਾ, ਹੁਣ ਉਹ ਕਹਿੰਦੇ ਸਾਡੇ ਇੱਥੇ ਪਿੱਛੇ ਜਿਹੜਾ ਗਜ਼ਾ ਬਣਿਆ ਹੋਇਆ, ਪਿੱਛੇ ਜਿਹੜਾ ਫਲਸਤੀਨ ਬਣਿਆ, ਪਹਿਲਾਂ ਇਹ ਪਾਕਿਸਤਾਨ ਨੂੰ ਤਾਂ ਸੰਭਾਲੀਏ, ਸਾਡੇ ਆਪਣੇ ਪਾਕਿਸਤਾਨ ਦੇ ਬੈਕਯਾਰਡ 'ਚ ਬਣਿਆ ਹੋਇਆ, ਅਸੀਂ ਗੱਲਾਂ ਕਰਦੇ ਹਾਂ ਬੜੀਆਂ ਇੱਥੇ ਹੀ, ਤੁਸੀਂ ਰਿਕਾਰਡਿੰਗ ਕੱਢ ਲਓ 15 ਸਾਲ ਪੁਰਾਣੀ, 20 ਸਾਲ ਪਹਿਲਾਂ ਦੀ, ਠੀਕ ਹੈ ਨੀ? ਹੁਣ ਮੇਰੇ ਇੰਨੇ ਪਾਕਿਸਤਾਨੀ ਭਰਾ ਬਣ ਗਏ ਨੇ, ਦੋਸਤ ਬਣ ਗਏ ਨੇ, ਉਸ ਵੇਲੇ ਉਹ ਕਦੇ ਕਦੇ ਕਹਿੰਦੇ ਸੀ, ਕਹਿੰਦੇ ਮੈਂ ਕਿਹਾ ਤੁਹਾਨੂੰ ਸ਼ੁਰੂ ਦੀ ਅਸੀਂ ਗੱਲ ਕਰ ਰਹੇ ਹਾਂ ਠੇਕੇਦਾਰ, ਮੁਸਲਿਮ ਹੋ ਸ਼ੀਆ ਸੁਨੀ ਜੋ ਵੀ ਸਿਸਟਮ ਹੈਗਾ ਆਪਣਾ ਤੁਸੀਂ ਆਪਾਂ ਸਭ ਤੋਂ ਪਹਿਲਾਂ ਭਰਾ ਭੈਣ ਸਾਰੇ ਪਾਕਿਸਤਾਨੀ ਨੰਬਰ ਵਨ ਪਹਿਲੀ ਕੰਮ ਇਹ ਕਰਨਾ ਨੰਬਰ ਦੋ ਸਾਡਾ ਫੋਕਸ ਇਕੋਨਮੀ ਤੇ ਆ ਸਾਨੂੰ ਨਹੀਂ ਚਾਹੀਦਾ ਫਿਲਸਤੀਨ ਕੀ ਹੋ ਰਿਹਾ ਇਜ਼ਰਾਇਲ ਕੀ ਹੋ ਰਿਹਾ ਇਹਨੂੰ ਕੀ ਹੋ ਰਿਹਾ ਦੁਨੀਆਂ ਨੇ ਸਾਊਦੀ ਅਰੇਬੀਆ ਤੇ ਯੂਏ ਨੇ ਸਾਰੇ ਰਿਸ਼ਤੇ ਬਣਾ ਕੇ ਜਹਾਜ਼ ਉੱਡ ਰਹੇ ਨੇ ਐਗਰੀਮੈਂਟ ਹੋ ਰਹੇ ਨੇ ਆ ਨਾ ਹੁੰਦਾ ਸਾਰਾ ਸਿਲਸਿਲਾ ਤੇ ਹੁਣ ਵੀ ਹੋ ਜਾਣਾ ਦੁਬਾਰਾ ਕੱਲ ਨੂੰ ਤੁਹਾਨੂੰ ਕੀ ਲੱਗਦਾ ਸਾਊਦੀ ਅਰੇਬੀਆ ਜਾਂ ਯੂਏ ਨੇ ਉੱਥੇ ਡੀਲਾਂ ਨਹੀਂ ਬਣਾਉਣੀਆਂ ਸਵੇਰੇ ਡੀਲਾਂ ਬਣਨੀਆਂ ਉਹਨਾਂ ਨੇ ਆਪਣਾ ਫਿਊਚਰ ਦੇਖਣਾ ਉਹਨਾਂ ਨੇ ਦੇਖਣਾ ਪੈਲੇਸ ਤੁਸੀਂ ਇੱਕ ਦੱਸੋ ਸਾਊਦੀ ਅਰੇਬੀਆ ਨੇ ਸਪੈਸ਼ਲ ਰੂਲ ਕੱਢਿਆ ਕਿ ਜਿਹੜੇ ਫਿਲਸਤੀਨੀ ਉੱਥੋਂ ਆਉਂਦੇ ਨੇ ਜੀ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਨਹੀਂ ਦੇਣੀ 2005 ਸਪੈਸ਼ਲ ਰੂਲ ਫਿਲਸਤੀਨੀਆਂ ਵਾਸਤੇ ਕੱਢਿਆ ਸਾਊਦੀ ਅਰੇਬੀਆ ਨੇ ਸਾਊਦੀ ਅਰੇਬੀਆ ਕਤਰ ਇਹ ਜਾਣ ਸਵੇਰੇ ਵਸਾ ਕੇ ਰੱਖ ਦੇਣ ਕਿੰਨਾ ਕੁ ਬੰਦਾ ਉੱਥੇ ਕਿਤੇ ਜਿੰਨੇ ਬੰਦੇ ਆ ਸਵੇਰੇ ਵਸਾ ਕੇ ਰੱਖ ਦੇਣ ਸਾਰਿਆਂ ਨੂੰ ਕਿ ਠੀਕ ਹੈ ਜੀ ਆਹ ਲਓ ਜੀ ਪੈਸੇ ਲਓ ਤੁਹਾਨੂੰ ਉੱਥੇ ਪੈਲੇਸਟਾਈਨ 'ਚ ਵਸਾ ਦਿੰਦੇ ਆ ਜਾਂ ਸਾਊਦੀ ਅਰੇਬੀ ਆ ਜਾਓ ਕਤਰ ਆ ਜਾਓ ਇੱਥੇ ਯੂਏਈ ਵਸਾ ਦੇਣਗੇ ਉਹ ਆਪਣਾ ਸਾਰਾ ਸਿਲਸਿਲਾ ਦੇਖ ਪਾਕਿਸਤਾਨ ਸ਼ੁਡ ਆਲਸੋ ਲੁੱਕ ਕੇ ਜੀ ਮੈਂ ਪਾਕਿਸਤਾਨ ਜਿੱਦਾਂ ਅਸੀਂ ਇੱਥੇ ਨਾਰਾ ਦਿੱਤਾ ਨਾ ਕੈਨੇਡਾ ਫਸਟ ਪਾਕਿਸਤਾਨ ਫਸਟ ਉਹਦੇ ਲਈ ਫਿਰ ਇੱਕ ਲੀਡਰਸ਼ਿਪ ਚਾਹੀਦੀ ਆ ਐਸੀ ਲੀਡਰਸ਼ਿਪ ਹੁਣ ਮੈਂ ਨਹੀਂ ਕਹਾਂਗਾ ਕਿ ਫਿਰ ਉਹ ਗੱਲ ਉਹ ਹੀ ਹੋ ਜਾਏਗੀ ਕਿ ਚਾਹੇ ਉਹ ਇਮਰਾਨ ਖਾਨ ਸਾਹਿਬ ਨੇ ਜਾਂ ਕੌਣ ਹੈਗੇ ਨੇ ਕੋਈ ਵੀ ਹੋ ਸਕਦਾ ਸੋ ਉੱਥੇ ਇੱਕ ਲੀਡਰਸ਼ਿਪ ਆਵੇ ਜਿਹੜੀ ਇਹ ਗੱਲ ਕਰੇ ਬਸ ਇਹ ਦੋ ਚੀਜ਼ਾਂ 'ਤੇ ਫੋਕਸ ਹੋਵੇ ਸਭ ਕੁਛ ਐਵਰੀਥਿੰਗ ਐਲਸ ਦੇਖੋ ਜਦੋਂ ਇਕੋਨਮੀ ਠੀਕ ਹੋ ਗਈ ਔਰ ਇਨਕਲੂਸਿਵਿਟੀ ਆ ਗਈ ਠੀਕ ਹੈ ਨਹੀਂ ਆਪਣੇ ਆਪ ਐਵਰੀਥਿੰਗ ਵਿਲ ਸਟਾਰਟ ਫਾਲਿੰਗ ਇਨ ਪਲੇਸ ਫਿਰ ਐਜੂਕੇਸ਼ਨ ਵੀ ਆਏਗੀ ਫਿਰ ਇਨਫਰਾਸਟ੍ਰਕਚਰ ਵੀ ਬਿਲਡ ਹੋਏਗਾ ਫਿਰ ਸਭ ਕੁਛ ਹੋਏਗਾ ਅੱਜ ਇੰਡੀਆ ਜਾਂ ਚਾਈਨਾ ਅੱਜ ਚਾਈਨਾ ਐਡੀ ਵੱਡੀ ਸੁਪਰ ਪਾਵਰ ਇਸੇ ਸਿਰ 'ਤੇ ਬਣ ਗਿਆ ਉੱਥੇ ਤਾਂ ਲੋਕ ਰੱਬ ਨੂੰ ਵੀ ਨਹੀਂ ਮੰਨਦੇ ਹੈਗੇ ਵੈਸੇ ਮੰਨਣਾ ਚਾਹੀਦਾ ਪਰਮਾਤਮਾ ਤੋਂ ਹਰ ਧਰਮ ਤੋਂ ਬੜੀਆਂ ਸਾਰੀਆਂ ਵਧੀਆ ਖੈਰ ਆਈ ਸ਼ੁਡ ਹੈਵ ਸੈਡ ਦੈਟ ਕਿ ਮੰਨਣਾ ਮਤਲਬ ਨਹੀਂ ਵੀ ਮੰਨਦੇ ਆ ਤਾਂ ਵੀ ਠੀਕ ਹੈ ਐਸ ਲੌਂਗ ਐਜ਼ ਤੁਸੀਂ ਚੰਗੇ ਕੰਮ ਕਰ ਰਹੇ ਹੋ ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ ਉਹ ਵੀ ਬਹੁਤ ਵਧੀਆ ਨੇ ਵੀ ਰਿਸਪੈਕਟ ਹੈ ਐਵਰੀਵਨ ਠੀਕ ਹੈ ਔਰ ਜੀ ਰੁੱਕ ਕਰਦੇ ਹਾਂ ਜੀ ਸਾਡੀ ਅਗਲੀ ਕਾਲ ਵੱਲ ਹਾਂਜੀ ਹਰਭਜਨ ਜੀ ਤੁਸੀਂ ਆਉਂਦੇ ਰਹੋ
ਯੁਧਵੀਰ ਜੀ ਸਤਿ ਸ੍ਰੀ ਅਕਾਲ
ਜੀ ਹਰਭਜਨ ਜੀ ਕੀ ਹਾਲ ਹੈ ਜੀ ਠੀਕ ਹੈ ਜੀ
ਤੇ ਤੁਹਾਡੇ ਉੱਥੇ ਕੰਮ ਕਰਨ ਵਾਲਿਆਂ ਨੂੰ ਮੇਰਾ ਨਮਸਕਾਰ
ਨਮਸਕਾਰ ਜੀ
ਤੇ ਮੈਂ ਥੋੜੀ ਜਿਹੀ ਨਾ ਰਾਮ ਮੰਦਿਰ ਦੇ ਉੱਪਰ ਗੱਲ ਕਰਾਂਗਾ
ਜੀ ਜੀ
ਭਾਵੇਂ ਮੰਦਿਰ ਹੋਵੇ ਭਾਵੇਂ ਮਸਜਿਦ ਹੋਵੇ ਗੁਰਦੁਆਰਾ ਹੋਵੇ ਚਰਚ ਹੋਵੇ ਕੋਈ ਵੀ ਜਿਸ ਵੇਲੇ ਬੰਦਾ ਇੱਕ ਹੀ ਇੱਕ ਨੂੰ ਮੰਨਦਾ ਹੈਗਾ ਉਹ ਭਾਵੇਂ ਮਸਜਿਦ ਦੇ ਅੱਗੋਂ ਨਿਕਲੇ ਮੰਦਿਰ ਦੇ ਅੱਗੋਂ ਨਿਕਲੇ ਗਿਰਜੇ ਦੇ ਅੰਦਰ ਨਿਕਲੇ ਆਪਣੇ ਆਪ ਸਿਰ ਚੁੱਕ ਜਾਂਦੇ ਆ ਕਿਉਂਕਿ ਉੱਥੇ ਜਿਹੜੇ ਵੀ ਹੈਗੇ ਆ ਉਹ ਰੱਬ ਦਾ ਹੀ ਗਾਣ ਕਰ ਰਹੇ ਆ ਤੇ ਰਾਮ ਮੰਦਿਰ ਜਿਹੜਾ ਹੈਗਾ ਉਹ ਇਸ ਵੇਲੇ ਮੈਨੂੰ ਉੱਥੋਂ ਵਾਈਬ੍ਰੇਸ਼ਨ ਜਿਹੜੀਆਂ ਆ ਗਈਆਂ ਨੇ ਉਹ ਪਵਿੱਤਰ ਅੱਛੀ ਵਾਈਬ੍ਰੇਸ਼ਨ ਨਹੀਂ ਆ ਰਹੀ ਉੱਥੇ ਨਫ਼ਰਤ ਹੈਗੀ ਆ 24 ਦੀਆਂ ਜਿਹੜੀਆਂ ਇਲੈਕਸ਼ਨ ਹੈਗੀਆਂ ਉਹਦਾ ਅਖਾੜਾ ਬਣਿਆ ਹੋਇਆ ਉਹਨੂੰ ਬੁਲਾਉਣਾ ਇਹਨੂੰ ਨਹੀਂ ਬੁਲਾਉਣਾ ਉਸਨੇ ਆਉਣਾ ਇਸਨੇ ਨਹੀਂ ਆਉਣਾ ਤੇ ਮੰਦਿਰ ਤੋਂ ਲੈ ਕੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵਾਈਬ੍ਰੇਸ਼ਨ ਜਿਹੜੀ ਹੈਗੀ ਆ ਬਹੁਤ ਹੀ ਕਾਲੀ ਕਾਲੀ ਜੀ ਤੇ ਡਰਾਵਣੀ ਜੀ ਨਜ਼ਰ ਆਉਂਦੀ ਆ ਤੇ ਕੋਈ ਅਣਹੋਣੀ ਨਾ ਹੋ ਜਾਵੇ ਉਹ ਹੋ ਰਹੀ ਆ ਤੇ ਇਹਦੇ ਬਾਰੇ ਨਾ ਤੇ ਤੁਸੀਂ ਕੁਛ ਕਰ ਸਕਦੇ ਹੋ ਨਾ ਮੈਂ ਕੁਛ ਕਰ ਸਕਦਾ ਕਿਉਂਕਿ ਇਸ ਵਕਤ ਵਕਤ ਹੀ ਪੂਰੇ ਸੰਸਾਰ ਦੇ ਉੱਪਰ ਐਸਾ ਚੱਲ ਰਿਹਾ ਹੈ ਕਿ ਡਰ ਜਿਹਾ ਲੱਗਦਾ ਔਰ ਹੈ ਵੀ ਡਰਾਵਣਾ ਤੇ ਹੋਰ ਦੂਸਰੀ ਗੱਲ ਜਿਹੜੀ ਹੈਗੀ ਆ ਤੁਸੀਂ ਅਕਸਰ ਹੀ ਗੱਲ ਕਰਦੇ ਹੋ ਜਾਂ ਤੁਹਾਡੇ ਸੁਣਨ ਵਾਲੇ ਬੋਲਣ ਵਾਲੇ ਇਹ ਕਹਿੰਦੇ ਆ ਕਿ ਰੱਬ ਹੈ ਕਿ ਨਹੀਂ ਹੈ ਮੈਂ ਕਿਸੇ ਨੂੰ ਕਿਉਂ ਮੰਨਾਂ ਮੇਰਾ 11ਵਾਂ ਗੁਰੂ ਗੁਰੂ ਗ੍ਰੰਥ ਸਾਹਿਬ ਹੈਗਾ ਦੇਹਦੇ ਵਿੱਚ ਰਾਮ ਵੀ ਰੁਝਾਨ ਹੈਗੇ ਆ ਰਹੀਮ ਵੀ ਉੱਥੇ ਬੈਠੇ ਹੋਏ ਆ ਬਾਬਾ ਫਰੀਦ ਵੀ ਉੱਥੇ ਬੈਠੇ ਹੋਏ ਆ ਬਾਬਾ ਕਬੀਰ ਵੀ ਉੱਥੇ ਬੈਠੇ ਹੋਏ ਆ ਨਾਮਦੇਵ ਜੀ ਉੱਥੇ ਬੈਠੇ ਹੋਏ ਆ ਗੁਰੂ ਨਾਨਕ ਦੇਵ ਜੀ ਉੱਥੇ ਬੈਠੇ ਹੋਏ ਆ ਜਿਹੜਾ ਮੇਰੇ ਗ੍ਰੰਥ ਵਿੱਚ ਮੈਨੂੰ ਦੱਸਿਆ ਗਿਆ ਹੈ ਮੈਂ ਤੇ ਉਸੇ ਨੂੰ ਮੰਨਣਾ ਤੇ ਮੈਂ ਉਸੇ ਨੂੰ ਮੰਨ ਰਿਹਾ ਔਰ ਉਸੇ ਹੀ ਨੂੰ ਮੰਨ ਕੇ ਜੀ ਰਿਹਾ ਬਾਕੀ ਆਪਣੇ ਆਪਣੇ ਹੈ ਕਿ ਰੱਬ ਹੈ ਕਿ ਨਹੀਂ ਹੈ ਸੋ ਮੇਰੇ ਵਿੱਚ ਉਤਨੀ ਉਹ ਨਹੀਂ ਹੈਗੀ ਕਿ ਮੈਂ ਕਹਿ ਸਕਾਂ ਕਿ ਹੈ ਕਿ ਨਹੀਂ ਹੈ ਮੈਂ ਤੇ ਉਹ ਕਹਾਂਗਾ ਕਿ ਜਿਹੜਾ ਜਿਹਦੇ ਉਸ ਗ੍ਰੰਥ ਦੇ ਬਾਰੇ ਮੈਂ ਗੱਲ ਕਰਾਂਗਾ ਜਿਸ ਗ੍ਰੰਥ ਨੇ ਮੈਨੂੰ ਜੋ ਸਿਖਾਇਆ ਜਾਂ ਜੋ ਸਿਖਾ ਰਿਹਾ ਜਾਂ ਮੈਂ ਆਪਣੇ ਸਾਹਮਣੇ ਵੇਖ ਰਿਹਾ ਜਾਂ ਜਿਹੜਾ ਮੇਰਾ ਉਹਦਾ ਜਿਹੜਾ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈਗਾ ਅਗਰ ਤੁਸੀਂ ਉਸ ਨੂੰ ਮੰਨਦੇ ਹੋ ਤੇ ਬਾਕੀ ਰਾਮ ਦੇ ਰਾਮ ਮੰਦਿਰ ਦੇ ਉੱਪਰ ਮੈਨੂੰ ਕੁਛ ਵਾਈਬ੍ਰੇਸ਼ਨ ਠੀਕ ਨਹੀਂ ਹੈਗੀਆਂ। ਵਾਹਿਗੁਰੂ ਭਲੀ ਕਰੇ। ਥੈਂਕ ਯੂ ਲਿਸਨਿੰਗ ਟੂ ਮੀ ਯੁੱਧਵੀਰ ਜੀ ਐਂਡ ਸਤਿ ਸ੍ਰੀ ਅਕਾਲ।
ਥੈਂਕ ਯੂ ਹਰਭਜਨ ਜੀ। ਪ੍ਰਮਾਤਮਾ ਚਲੋ ਸਭ ਮਿਹਰ ਕਰੇਗਾ। ਤੁਸੀਂ ਜਿਸ ਤਰ੍ਹਾਂ ਅੱਜ ਕਿਹਾ ਹੀ ਹੈ ਕਿ ਜਦੋਂ ਵੀ ਅਸੀਂ ਕਿਤੋਂ ਜਾਂਦੇ ਹਾਂ ਤੇ ਚਾਹੇ ਅਸੀਂ ਕਿਸੇ ਮੰਦਿਰ ਦੇ ਅੱਗੇ ਗੁਜ਼ਰਦੇ ਹਾਂ ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਮਸਜਿਦ ਦੇ ਅੱਗੇ ਗੁਜ਼ਰਦੇ ਹਾਂ ਜਾਂ ਕਿਸੇ ਚਰਚ ਸਿਨੋਗੋਗ ਕੋਈ ਵੀ ਜਿਹੜਾ ਧਾਰਮਿਕ ਸਥਾਨ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਹ ਸਾਰੇ ਧਾਰਮਿਕ ਸਥਾਨ ਜਿਹੜੇ ਨੇ ਉਹ ਸਾਰੇ ਰਿਸਪੈਕਟਡ ਨੇ ਔਰ ਇਹਦੇ ਚ ਕੋਈ ਦੁਰਾਏ ਨਹੀਂ ਹੈ ਕਿ ਸਾਡਾ ਆਪਣੇ ਆਪ ਸ਼ਰਧਾ ਦੇ ਨਾਲ ਸਿਰ ਝੁੱਕ ਜਾਂਦਾ ਹੈ ਔਰ ਅਸੀਂ ਹੱਥ ਜੋੜ ਕੇ ਨਮਨ ਵੀ ਕਰਦੇ ਹਾਂ ਇਨ ਕੇਸ ਵੀ ਆਰ ਸਿਟਿੰਗ ਔਨ ਦਾ ਪੈਸੇਂਜਰ ਸੀਟ ਜਾਂ ਡਰਾਈਵਰ ਸੀਟ ਤੇ ਹਾਂ ਤੇ ਬਸ ਅਸੀਂ ਸਿਰ ਚੁਕਾ ਦਿੰਦੇ ਹਾਂ। ਸੋ ਮੇਰਾ ਆਪਣਾ ਵੀ ਇਹੀ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਹਰ ਜਗ੍ਹਾ ਦੇ ਉੱਤੇ ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਜਿਹੜੇ ਵੀ ਲੋਕ ਚਾਹੇ ਕਿਸੇ ਵੀ ਜਗ੍ਹਾ ਜਾ ਕੇ ਬੈਠਦੇ ਨੇ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ, ਉੱਥੇ ਉਹ ਚੰਗੀਆਂ ਵਾਈਬ੍ਰੇਸ਼ਨ ਹੁੰਦੀਆਂ ਨੇ। ਹਰ ਕੋਈ ਆਪਣਾ ਵਧੀਆ ਪ੍ਰਮਾਤਮਾ ਦਾ ਧੰਨਵਾਦ ਕਰ ਰਿਹਾ, ਸ਼ੁਕਰ ਕਰ ਰਿਹਾ, ਯਾਦ ਕਰ ਰਿਹਾ। ਇੱਕ ਵੱਖਰੀਆਂ ਇਮੋਸ਼ਨਸ, ਇੱਕ ਵੱਖਰੀ ਐਨਰਜੀ ਜਿਹੜੀ ਹੈ ਉਸ ਜਗ੍ਹਾ ਦੇ ਉੱਤੇ ਹੁੰਦੀ ਹੈ ਹਰੇਕ ਧਾਰਮਿਕ ਸਥਾਨ ਦੇ ਉੱਤੇ। ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦੈਟ। ਹਿਰੇਨ ਜੀ ਤੁਹਾਡੀ ਵੀ ਕਾਲ ਲਵਾਂਗੇ, ਮਨਸੂਰ ਚੀਮਾ ਜੀ, ਸਾਡੇ ਵੀਰ ਜੀ, ਜਗਦੀਪ ਸਾਚਾ ਸਾਹਿਬ ਸਾਡੇ ਇੱਥੇ ਕੈਨੇਡਾ ਦੇ ਵਿੱਚ ਕਾਂਗਰਸ ਦੇ ਮੇਨ ਲੀਡਰ ਨੇ, ਕਰਤਾ ਦਰਤਾ ਨੇ, ਇਹਨਾਂ ਨਾਲ ਵੀ ਗੱਲ ਕਰਾਂਗੇ। ਬਾਕੀ ਸਭ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਜਾਰੀ ਰਹੇਗੀ। ਵਿਰਕ ਸਾਹਿਬ ਨਾਲ ਵੀ ਗੱਲ ਕਰਾਂਗੇ, ਵਿਰਕ ਸਾਹਿਬ ਵੀ ਵੇਟ ਕਰ ਰਹੇ ਨੇ। ਲੇਕਿਨ ਉਸ ਤੋਂ ਪਹਿਲਾਂ ਕਿ ਅਸੀਂ ਕਾਲਸ ਵੱਲ ਵਧੀਏ, ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਮੈਂ ਸਵਾਗਤ ਕਰਨਾ ਚਾਹੁੰਦਾ ਚੱਡਾ ਸਾਹਿਬ ਦਾ। ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ?
ਜੀ ਬਹੁਤ ਵਧੀਆ ਜਦੋਂ ਜੀ, ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਜਦੋਂ ਗੱਲ ਆਵੇ ਫਾਈਨੈਂਸ਼ੀਅਲ ਪਲੈਨਿੰਗ ਦੀ ਤਾਂ ਫਿਰ ਤੁਸੀਂ ਸੌਰਭ ਚੱਡਾ ਸਾਹਿਬ ਦੇ ਨਾਲ ਸੰਪਰਕ ਕਰ ਲੈਣਾ ਹੈ। ਵਨ ਆਫ ਦਾ ਮੋਸਟ ਸਕਸੈਸਫੁਲ ਐਡਵਾਈਜ਼ਰ ਨੇ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਦੇ, ਫਾਊਂਡਰ ਨੇ fetchmypolicy.com। ਫੋਨ ਨੰਬਰ ਪਹਿਲਾਂ ਨੋਟ ਕਰੋ, 416-350-55-416-350-5055। ਸੋ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਚੱਡਾ ਸਾਹਿਬ, ਅੱਜ ਦਾ ਜਿਹੜਾ ਸਵਾਲ ਹੈਗਾ ਹੈ ਕਿ ਅਸੀਂ ਰਿਟਾਇਰਮੈਂਟ ਦੇ ਬਾਰੇ ਵੈਸੇ ਕਾਫੀ ਟਾਕ ਸ਼ੋਅ ਜਿਹੜੇ ਆ ਉਹ ਕੀਤੇ ਨੇ, ਸੋ ਮੇਰਾ ਤੇ ਸਵਾਲ ਉਹੀ ਹੋਏਗਾ ਕਿ ਸਾਡੇ ਫਰੈਂਡ ਕਹਿੰਦੇ ਜੀ ਚੱਡਾ ਸਾਹਿਬ ਨੂੰ ਪੁੱਛੋ ਕਿ ਕਿੰਨਾ ਕੁ ਪੈਸਾ ਚਾਹੀਦਾ ਹੈ ਰਿਟਾਇਰਮੈਂਟ ਵਾਸਤੇ। ਸੋ ਮਤਲਬ ਕਿ ਆਈ ਐਮ ਸ਼ੋਰ ਹਰੇਕ ਦੀ ਸਿਚੁਏਸ਼ਨ ਅਲੱਗ ਹੁੰਦੀ ਹੈ ਔਰ ਮੈਂ ਚਾਹਾਂਗਾ ਕਿ ਜੇ ਤੁਸੀਂ ਹੋਰ ਡਿਟੇਲ ਜਾਣਕਾਰੀ ਲੈਣੀ ਹੈ ਤਾਂ ਚੱਡਾ ਸਾਹਿਬ ਨੂੰ ਮਿਲੋ। ਬਟ ਅੱਜ ਇੱਕ ਐਵਰੇਜ ਬੰਦੇ ਦੀ ਜੇ ਅਸੀਂ ਗੱਲ ਕਰੀਏ, ਪੈਸੇ ਕਿੰਨੇ ਚਾਹੀਦੇ ਨੇ ਰਿਟਾਇਰਮੈਂਟ ਵਾਸਤੇ, ਇਹ ਦੱਸੋ
ਜੀ। ਯੁਧਵੀਰ ਜੀ, ਅੱਜ ਨਾ ਇੱਕ ਕੈਲਕੂਲੇਸ਼ਨ ਕਰਾਂਗੇ ਆਪਾਂ, ਲਾਈਵ ਹੀ ਕਰਾਂਗੇ, ਤੁਸੀਂ ਵੀ ਜੋ ਕੋਈ ਕੁਐਸਚਨ ਹੋਏ ਤੁਸੀਂ ਵਿੱਚ ਇੰਟਰਪਟ ਕਰਕੇ ਪੁੱਛ ਸਕਦੇ ਹੋ, ਤੇ ਆਪਾਂ ਇੱਕ ਕੈਲਕੂਲੇਟ ਕਰਦੇ ਹਾਂ ਕਿ ਇੱਕ ਐਵਰੇਜ ਪਰਸਨ ਨੂੰ ਕਿੰਨਾ ਪੈਸਾ ਚਾਹੀਦਾ ਰਿਟਾਇਰਮੈਂਟ ਵਾਸਤੇ। ਕਿਉਂਕਿ ਬੜੀ ਵਾਰ ਤੁਸੀਂ ਵੀ ਕਿਹਾ ਕਿ ਸੌਰਭ ਕਦੀ ਆਪਾਂ ਕੈਲਕੂਲੇਟ ਕਰਨਾ ਹੈ ਕਿ ਐਗਜੈਕਟਲੀ ਅਮਾਊਂਟ ਕਿੰਨਾ ਚਾਹੀਦਾ ਕਿੰਨਾ, ਔਰ ਗੱਲ ਸਹੀ ਹੈ, ਹਰ ਬੰਦੇ ਨੂੰ ਹਰ ਬੰਦੇ ਲਈ ਜਿਹੜਾ ਅਮਾਊਂਟ ਹੈ ਉਹ ਵੱਖਰਾ ਹੀ ਹੋਣਾ ਚਾਹੀਦਾ ਔਰ ਹੁੰਦਾ ਹੀ ਹੈ, ਕਿਉਂਕਿ ਹਰੇਕ ਦਾ ਲਾਈਫ ਸਟਾਈਲ ਵੱਖਰਾ। ਲੇਕਿਨ ਅੱਜ ਇੱਕ ਦੇਖਾਂਗੇ ਕਿ ਐਵਰੇਜ ਫੈਮਿਲੀ ਦਾ ਜਿਹੜਾ ਖਰਚਾ ਹੁੰਦਾ ਹੈ ਜੋ ਉਸ ਬੰਦੇ ਨੇ ਰਿਟਾਇਰ ਹੋਣਾ ਤੇ ਕਿੱਦਾਂ ਕੈਲਕੂਲੇਟ ਕੀਤਾ ਜਾਏ, ਹੈ ਨਾ। ਇੱਕ ਤਾਂ ਜਿਸ ਬੰਦੇ ਨੇ ਅੱਜ ਦੇ ਅੱਜ ਰਿਟਾਇਰ ਹੋਣਾ ਉਹਦਾ ਤਾਂ ਮੈਂ ਬੜੀ ਵਾਰ ਆਂਸਰ ਦਿੱਤਾ, ਜਿੰਨਾ ਤੁਹਾਡਾ ਮੰਥਲੀ ਖਰਚਾ ਉਹਨੂੰ 200 ਨਾਲ ਗੁਣਾ ਕਰ ਲਓ। ਇੱਕ ਬੰਦਾ ਕਹਿੰਦਾ ਮੇਰਾ $10,000 ਦਾ ਖਰਚਾ, ਉਹਨੂੰ 200 ਨਾਲ ਗੁਣਾ ਕਰ ਲਓ, ਹੋ ਗਿਆ $2,000,000। ਇਹਦਾ ਇਹ ਬੰਦੇ ਨੇ ਪੈਸਾ ਜਿਹੜਾ ਇਨਵੈਸਟ ਕਰਤਾ, ਹੁਣ ਇਹਦੀ ਇੰਨੀ ਰਿਟਰਨ ਆ ਜਾਏਗੀ ਕਿ ਇਹ ਬੰਦੇ ਨੂੰ, ਕਿਉਂਕਿ $10,000 ਮਤਲਬ $1,20,000 ਇਹਨੂੰ ਸਾਲ ਦਾ ਚਾਹੀਦਾ, ਤੇ ਇਹਦੇ ਕੋਲ ਜੇ $2,000,000 ਹੈ 6% ਤੇ ਆਪਾਂ ਇਨਵੈਸਟ ਕਰ ਲਈਏ $1,20,000 ਆਉਂਦਾ ਰਹੇਗਾ। ਬੜਾ ਬੇਸਿਕ ਜਿਹਾ ਆਂਸਰ ਹੈ, ਤੁਹਾਡਾ 100% ਟਰੂ ਫੈਕਟ ਨਹੀਂ ਹੈ, ਲੇਕਿਨ ਠੀਕ ਹੈ, ਇੱਥੇ ਬੰਦਾ ਰਿਟਾਇਰ ਹੋ ਜਾਏਗਾ ਕਿਉਂਕਿ ਇਨਫਲੇਸ਼ਨ ਫੈਕਟਰਸ ਹੁੰਦੇ ਆ, ਹੋਰ ਬੜੇ ਫੈਕਟਰ ਹੁੰਦੇ ਆ। ਲੇਕਿਨ ਅੱਜ ਥੋੜਾ
ਡਿਟੇਲ ਤੁਸੀਂ ਮੈਨੂੰ ਗੱਲ ਦਿੱਤੀ ਹੈ ਤਾਂ ਮੈਂ ਇੱਕ ਸੈਕਿੰਡ ਇੰਟਰਪਟ ਕਰਾਂ। ਜਿਹੜਾ ਇਹ ਤੁਸੀਂ ਕਹਿ ਤਾ ਠੀਕ ਹੈ, ਜੇ ਬੰਦੇ ਦਾ ਮਹੀਨੇ ਦਾ ਖਰਚਾ ਹੋ ਗਿਆ 10,000 ਤੇ ਤੁਸੀਂ ਕਿਹਾ ਜੀ 200 ਨਾਲ ਮਲਟੀਪਲਾਈ ਕਰ ਦੋ 2,000,000, ਇਹ ਜਿਹੜਾ 2,000,000 ਹੈ ਇਹਦੇ ਵਿੱਚ ਜਿਹੜਾ ਬੰਦੇ ਦਾ ਪ੍ਰਿੰਸੀਪਲ ਰੈਜ਼ੀਡੈਂਸ ਹੈ ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਹੈ ਇਹ ਕਾਊਂਟ ਹੋਏਗੀ ਕਿ ਨਹੀਂ ਹੋਏਗੀ, ਕਿ 2,000,000 ਕੈਸ਼ ਚਾਹੀਦਾ ਬੈਂਕ ਦੇ ਵਿੱਚ?
ਨਹੀਂ, 2,000,000 ਲਿਕੁਇਡ ਕੈਸ਼ ਚਾਹੀਦਾ ਹੈਗਾ, ਜੇ 2,000,000 ਦਾ ਤੁਹਾਡਾ ਆਪਣਾ ਪਰਸਨਲ ਘਰ ਔਰ ਪੇਡ ਅਪ ਹੈ, ਬੰਦਾ ਰਿਟਾਇਰ ਨਹੀਂ ਹੋ ਸਕਦਾ, ਭਾਵੇਂ ਤੁਹਾਡਾ ਘਰ ਪੇਡ ਅਪ ਹੈ, ਕਿਉਂਕਿ ਉੱਥੋਂ ਇਨਕਮ ਨਹੀਂ ਆ ਸਕਦੀ 1,20,000 ਦੀ। ਪਰ ਬੜਾ ਰਾਈਟ ਕੁਐਸਚਨ ਹੈਗਾ, ਪ੍ਰਿੰਸੀਪਲ ਅਮਾਊਂਟ ਹਮੇਸ਼ਾ ਮਾਈਨਸ ਹੋਏਗਾ, ਔਰ ਜਿਹੜਾ ਰੀਅਲ ਸਟੇਟ ਦਾ ਸੈਕਿੰਡ ਇਨਵੈਸਟਮੈਂਟ ਪ੍ਰੋਪਰਟੀ ਵੀ ਜਿਹੜੀ ਤੁਹਾਡੀ ਹੈਗੀ, ਜੇ ਉਹਦੇ ਵਿੱਚ 2,000,000 ਦੀ ਐਕੁਟੀ ਵੀ ਹੈਗੀ ਹੈ, ਉਹਦੇ ਤੋਂ ਤੁਹਾਨੂੰ ਪਤਾ ਜੇ 2,000,000 ਦੀ ਤੁਹਾਡੀ ਇਨਵੈਸਟਮੈਂਟ ਵੀ ਪੇਡ ਅਪ ਪ੍ਰੋਪਰਟੀ ਹੈ, ਕਿਆ ਉਹਦੇ ਚੋਂ $1,20,000 ਦੀ ਰਿਟਰਨ ਆਏਗੀ ਸਾਲ ਦੀ? ਨਹੀਂ ਆਏਗੀ। ਸੋ ਕਿੱਦਾਂ ਦੇ ਐਸੈਟਸ ਕ੍ਰੀਏਟ ਕਰਨੇ ਆ, ਉਹ ਇੱਕ ਅਲੱਗ ਕੁਐਸਚਨ, ਉਹ ਵੀ ਆਪਾਂ ਥੋੜਾ ਬਹੁਤ ਕਵਰ ਕਰ ਜਾਂਗੇ ਕਿ ਕਿੱਦਾਂ ਦੇ ਐਸੈਟ ਕ੍ਰੀਏਟ ਕਰਨੇ ਹੁੰਦੇ ਜਿਹੜਾ ਬੰਦਾ ਸੀਰੀਅਸ ਆਪਣੀ ਰਿਟਾਇਰਮੈਂਟ ਵਾਸਤੇ। ਰੀਅਲ ਸਟੇਟ ਇਜ਼ ਅ ਵੈਰੀ ਗੁੱਡ ਐਸੈਟ, ਲੇਕਿਨ 100% ਉੱਥੇ ਡਿਪੈਂਡ ਨਹੀਂ ਹੋ ਸਕਦੇ। ਤੇ ਇੱਦਾਂ ਹੀ ਕਰਦੇ ਆ ਯੁਧਵੀਰ ਜੀ, ਅੱਜ ਇੱਕ ਐਗਜ਼ਾਮਪਲ ਲੈ ਲੈਣੇ, ਇੱਕ ਐਵਰੇਜ ਬੰਦੇ ਦੀ, ਜਿਹੜਾ ਬੰਦਾ 35 ਸਾਲ ਦਾ ਹੈਗਾ, ਠੀਕ ਹੈ, ਉਹ ਬੰਦਾ ਕਹਿੰਦਾ ਮੈਂ ਇਸੀ ਕੰਟਰੀ 'ਚ ਹੁਣ 35 ਸਾਲ ਦਾ ਸਾਨੂੰ ਇੰਨਾ ਪਤਾ ਇਹਦੇ ਕੋਲ 30 ਸਾਲ ਦੀ ਵਰਕਿੰਗ ਤਾਂ ਹੈਗੀ ਹੈ 65 ਸਾਲ ਤੱਕ ਜਿਹੜਾ ਹੈਗਾ ਇਹਨੇ ਕੰਮ ਕਰਨਾ ਤੇ 30 ਸਾਲ ਕੰਮ ਕਰੇਗਾ ਬੰਦਾ ਲਾਈਫ ਦੇ ਵਿੱਚ ਇੱਕ ਅਸੰਪਸ਼ਨ ਲੈ ਲੈਂਦੇ ਹਾਂ ਕਿ ਇਹ ਬੰਦਾ ਨਾ 95 ਤੱਕ ਸਰਵਾਈਵ ਕਰੇਗਾ 65 ਸਾਲ ਤੇ ਇਹਨੇ ਰਿਟਾਇਰਮੈਂਟ ਲੈ ਲੈਣੀ ਹੈ 95 ਤੱਕ ਸਰਵਾਈਵ ਕਰ ਜਾਏਗਾ ਕਿਉਂਕਿ ਮੈਡੀਕਲ ਟੈਕਨੋਲੋਜੀ ਐਡਵਾਂਸ ਹੋ ਗਈ ਹੈ 35 ਸਾਲ ਦਾ ਅੱਜ ਤੋਂ 50-60 ਸਾਲਾਂ ਚ ਮੈਡੀਕਲ ਲੈਵਲ ਡਿਫਰੈਂਟ ਹੋਏਗਾ ਬੰਦਾ ਮਿਨੀਮਮ 95 ਸਾਲ ਤੱਕ ਤਾਂ ਸਰਵਾਈਵ ਹੋ ਜਾਏਗਾ ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਇਸ ਏਜ ਤੱਕ ਆਪਾਂ ਰਿਟਾਇਰਮੈਂਟ ਦਾ ਮਨੀ ਜਿਹੜੀ ਆ ਕਲੈਕਟ ਕਰਨੀ ਹੈ ਤੇ ਅਸਾਂ ਤਿੰਨ ਅਸੰਪਸ਼ਨ ਲੈ ਲਈਆਂ 35 ਸਾਲ ਦਾ ਬੰਦਾ ਅਗਲੇ 30 ਸਾਲ ਕੰਮ ਕਰੇਗਾ 65 ਸਾਲ ਤੱਕ ਔਰ 95 ਤੱਕ ਸਰਵਾਈਵ ਕਰੇਗਾ ਠੀਕ ਹੈ ਇੱਕ ਚੀਜ਼ ਆਪਾਂ ਮੇਕ ਸ਼ੋਰ ਕਰ ਲੈਂਦੇ ਹਾਂ ਕਿ ਜਦੋਂ ਬੰਦਾ 65 ਸਾਲ ਦਾ ਹੋਇਆ ਨਾ ਇਹਨੇ ਆਪਣਾ ਘਰ ਪੇਡ ਅਪ ਕਰਤਾ ਹੋਇਆ ਉਹਨਾਂ ਨੂੰ ਮਾਰੀ ਮੋਰਗੇਜ ਕੋਈ ਨਹੀਂ ਹੈਗੀ ਇੱਕ ਹੋਰ ਅਸੰਪਸ਼ਨ ਲੈ ਲਈਏ ਆਪਾਂ ਕਿ ਬਈ ਇਹ ਬੰਦੇ ਦਾ ਘਰ ਪੇਡ ਅਪ ਹੋਏਗਾ ਹਰ ਬੰਦੇ ਦਾ ਗੋਲ ਹੁੰਦਾ ਯਾਰ 65 ਸਾਲ ਤੱਕ ਮੇਰਾ ਘਰ ਪੇਡ ਅਪ ਹੋਣਾ ਚਾਹੀਦਾ ਹਨਾ ਦੂਜੀ ਚੀਜ਼ ਉਸ ਦਿਨ ਤੋਂ ਬਾਅਦ ਜਿਹੜੀ ਗੱਡੀ ਵੀ ਖਰੀਦਦਾ ਕੈਸ਼ ਖਰੀਦ ਲੈਂਦਾ ਹੁਣ ਰਿਟਾਇਰਮੈਂਟ ਦਾ ਜਦੋਂ ਵੀ ਗੱਡੀ ਚਾਹੀਦੀ ਹੈ ਨਾ ਫਾਈਨਾਂਸ ਕਰ ਰਿਹਾ ਨਾ ਲੀਜ਼ ਕਰ ਰਿਹਾ ਕਿਉਂਕਿ ਜਦੋਂ ਉਹਨੇ 65 ਸਾਲ ਦਾ ਉਹਨਾਂ ਘਰ ਪੇਡ ਅਪ ਹੈ ਇਹ ਚਾਹੁੰਦਾ ਕਿ ਵੀ ਮੇਰੇ ਕੋਲ ਇਸ ਟਾਈਮ ਦਾ ਡੈਟ ਨਹੀਂ ਹੋਣਾ ਚਾਹੀਦਾ ਉਹੀ ਰਿਟਾਇਰਮੈਂਟ ਹੈਗੀ ਆ ਕਿ ਡੈਟ ਨਹੀਂ ਹੈਗਾ ਹੁਣ ਲੈਸ ਕੈਲਕੂਲੇਟ ਕਰਦੇ ਹਾਂ ਕਿ ਜੇ ਬੰਦੇ ਦਾ ਘਰ ਪੇਡ ਅਪ ਹੈਗਾ ਗੱਡੀ ਗੁੱਡੀ ਕੈਸ਼ ਤੇ ਲਾ ਲੈਂਦਾ ਡੈਟ ਕੋਈ ਹੈ ਨਹੀਂ ਉਹਦੇ ਬਾਵਜੂਦ ਉਸ ਬੰਦੇ ਨੂੰ ਕਿੰਨਾ ਪੈਸਾ ਚਾਹੀਦਾ ਰਿਟਾਇਰਮੈਂਟ ਲਈ ਹੁਣ ਅੱਜ ਤੋਂ 30 ਸਾਲ ਬਾਅਦ ਜਦੋਂ ਬੰਦਾ 65 ਸਾਲ ਦਾ ਹੈਗਾ ਉੱਥੇ ਜਾਂਦੇ ਹਾਂ ਉਸ ਤੋਂ ਪਹਿਲੇ ਅੱਜ ਦੇਖ ਲਈ ਇਹਦਾ ਲਾਈਫ ਸਟਾਈਲ ਕੀ ਹੈ ਲੈਸੇ ਅੱਜ ਇਹਦਾ ਘਰ ਪੇਡ ਅਪ ਹੈਗਾ ਅੱਜ ਇਹਦੀ ਗੱਡੀਆਂ ਕੈਸ਼ ਕੁਸ਼ ਲੈ ਲੈਂਦਾ ਜੇ ਬੰਦੇ ਨੇ ਅੱਜ ਹੀ ਰਿਟਾਇਰ ਹੋਣਾ ਪਹਿਲੇ ਤਾਂ ਅੱਜ ਦਾ ਕੈਲਕੂਲੇਟ ਕਰੀਏ ਕਿ ਅੱਜ ਇਹਨੂੰ ਕਿੰਨਾ ਪੈਸਾ ਚਾਹੀਦਾ ਜਿਹੜਾ 35 ਸਾਲ ਦਾ ਬੰਦਾ ਹੁਣ ਜੇ ਬੰਦੇ ਦਾ ਘਰ ਪੇਡ ਅਪ ਹੈ ਯੁਧਵੀਰ ਜੀ ਲੇਕਿਨ ਯੂਟੀਲਿਟੀਜ਼ ਦਾ ਤਾਂ ਖਰਚਾ ਹੋਏਗਾ ਤੁਹਾਡੇ ਹਿਸਾਬ ਨਾਲ ਮੈਂ ਕਿਹਾ $300-350 ਮਹੀਨਾ ਤੈਨੂੰ ਚਾਹੀਦਾ ਯੂਟੀਲਿਟੀਜ਼ ਵਾਸਤੇ ਘਰ ਭਾਵਾਂ ਪੇਡ ਅਪ ਹੋਏ ਹਨਾ ਉਸ ਤੋਂ ਬਾਅਦ ਆ ਬੰਦੇ ਦੇ ਪ੍ਰੋਪਰਟੀ ਟੈਕਸ ਵੀ ਹੋਣਗੇ ਪ੍ਰੋਪਰਟੀ ਟੈਕਸ ਮੈਂ ਅਸਿਊਮ ਕਰ ਲੈਣਾ $5,000 ਤੇ ਹੋਣਗੇ $400 ਮਹੀਨਾ ਜਿਹੜਾ ਬੰਦੇ ਦਾ ਪ੍ਰੋਪਰਟੀ ਟੈਕਸ ਫੇਲ ਵੀ ਜਾਏਗਾ ਜੇ ਬੰਦਾ ਅੱਜ ਰਿਟਾਇਰ ਹੋ ਰਿਹਾ ਲੱਗਦੇ 65 ਸਾਲ ਤਾਂ ਨਹੀਂ ਅੱਜ ਹੀ ਰਿਟਾਇਰ ਹੋ ਰਿਹਾ ਤਾਂ ਘਰ ਪੇਡ ਅਪ ਹੈ ਪਹਿਲੇ ਦੇਖੀ ਅੱਜ ਕਿੰਨਾ ਪੈਸਾ ਚਾਹੀਦਾ $350 ਇਹਨੂੰ ਫੇਲ ਵੀ ਯੂਟੀਲਿਟੀਜ਼ ਦਾ ਚਾਹੀਦਾ $400 ਇਹਨੂੰ ਚਾਹੀਦਾ ਪ੍ਰੋਪਰਟੀ ਟੈਕਸ ਦਾ ਫਿਰ ਘਰ ਦੀ ਛੋਟੀ ਮੋਟੀ ਮੇਨਟੇਨੈਂਸ ਵਾਸਤੇ $100-200 ਗਾਰਡਨਿੰਗ ਕਰ ਲਈ ਇਹ ਕਰ ਲਿਆ ਉਹ ਕਰ ਲਿਆ ਗੱਡੀ ਦਾ ਕੋਈ ਪੇਮੈਂਟ ਨਹੀਂ ਹੈਗੀ ਲੇਕਿਨ ਗੈਸ ਦਾ $300 ਮਹੀਨਾ ਲਗਾ ਲਈਏ ਯੁਧਵੀਰ ਜੀ ਕੋਈ ਵੀ ਖਰਚਾ ਤੁਹਾਨੂੰ ਲੱਗੇ ਘੱਟ ਵੱਧ ਕਰਨਾ ਆਪਾਂ ਕਰ ਸਕਦੇ ਹਾਂ ਮੈਂ ਵੀ ਐਵਰੇਜ ਨੰਬਰ ਲਈ ਜਾ ਰਹੇ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਆਪਾਂ ਕਰ ਸਕਦੇ ਹਾਂ ਉਸ ਚੀਜ਼ ਨੂੰ ਠੀਕ ਹੈ ਨਾ $300 ਇਹਦਾ ਗੈਸ ਦਾ ਖਰਚਾ ਹੋਣਾ ਹੀ ਹੋਣਾ ਹੈ ਨਾ ਅੱਛਾ ਗੱਡੀ ਦੀ ਇੰਸ਼ੋਰੈਂਸ ਵੀ ਹੈ ਬੰਦੇ ਦੀ $300 ਦੀ ਚੱਲਣੀ ਹੈ ਆਪਣਾ GTA ਚ ਰਹਿੰਦਾ $300 ਦੀ ਇਹਦੀ ਇੰਸ਼ੋਰੈਂਸ ਹੈ ਮਹੀਨੇ ਦਾ $100 ਗੱਡੀ ਦਾ ਮੇਨਟੇਨੈਂਸ ਦਾ ਖਰਚਾ ਲਗਾ ਲੈਂਦੇ ਹਾਂ ਹਨਾ ਅਜੇ ਕਦੀ ਕੋਈ ਰਿਪੇਅਰ ਆ ਗਈ ਕਦੀ ਬ੍ਰੇਕ ਚੇਂਜ ਕਰਾਤੀ ਵਿੰਟਰ ਟਾਇਰਸ ਲੈ ਲਏ ਹਨਾ ਹੁਣ ਇਹ ਗਰੋਸਰੀ ਹੁਣ ਇਹ ਹਸਬੈਂਡ ਵਾਈਫ ਹੈਗੇ ਨੇ ਮੈਂ ਅਸਿਊਮ ਕਰ ਰਿਹਾ ਨਾ ਬੱਚੇ ਜਦੋਂ ਤੱਕ ਇਹਨਾਂ ਨੇ ਰਿਟਾਇਰ ਹੋਣਾ ਬੱਚਿਆਂ ਦਾ ਕੋਈ ਖਰਚਾ ਨਹੀਂ ਹੈਗਾ ਤੇ ਉਹਨੂੰ ਫੈਕਟਰ ਇਨ ਨਹੀਂ ਕਰਦੇ ਲੇਕਿਨ ਗਰੋਸਰੀ ਦਾ ਖਰਚਾ ਦੋ ਬੰਦਿਆਂ ਦਾ $150 ਹਫ਼ਤਾ ਮੈਂ ਲਗਾ ਲੈਣਾ ਮੈਂ ਘੱਟ ਤੋਂ ਘੱਟ ਖਰਚੇ ਲਗਾ ਰਿਹਾ ਮੈਂ ਬਹੁਤ ਵੱਡੇ ਨੰਬਰ ਨਹੀਂ ਲੈਣਾ ਚਾਹ ਰਿਹਾ ਤਾਂ ਕਿ ਲੋਕਾਂ ਨੂੰ ਆਈਡੀਆ ਲੱਗ ਜਾਏ ਘੱਟ ਤੋਂ ਘੱਟ ਖਰਚੇ 'ਚ ਵੀ ਕਿੰਨਾ ਰਿਟਾਇਰਮੈਂਟ ਲਈ ਚਾਹੀਦਾ ਤਾਂ $150 ਹਫ਼ਤੇ 'ਚ ਦੋ ਬੰਦੇ ਆਪਣਾ ਜਿਹੜਾ ਆਪਣਾ ਖਰਚਾ ਕੱਢ ਲੈਣਗੇ $600 ਮਹੀਨਾ ਹੋ ਗਿਆ ਫਿਰ ਇਹਨਾਂ ਕੋਲ ਦੋ ਫੋਨ ਘਰ 'ਚ ਇੰਟਰਨੈਟ ਬੇਸਿਕ ਸਰਵਿਸਿਸ ਦਾ $150 ਚਾਹੀਦਾ ਇਹਨਾਂ ਨੂੰ ਹਨਾ ਦੋ ਸੈੱਲ ਫੋਨ ਚੱਲਣ ਡਿਆ ਔਰ ਇੱਕ ਇੰਟਰਨੈਟ ਚੱਲਣ ਡਿਆ $50-$50 ਦੀ ਚੀਜ਼ ਹੋ ਗਈ ਫਿਰ ਇਹ ਕਦੀ ਕਦਾਈ ਹੁਣ ਰਿਟਾਇਰਮੈਂਟ ਲੈ ਚੁੱਕਿਆ ਤਾਂ ਥੋੜ੍ਹਾ ਬਹੁਤ ਬਾਹਰ ਵੀ ਖਾਣ ਪੀਣਗੇ ਤੇ ਮੈਂ ਕਹਿੰਦਾ $100 ਹਫ਼ਤੇ ਦਾ ਬਾਹਰ ਖਾ ਪੀ ਲੈਂਦੇ ਨੇ ਕਦੀ ਡਿਨਰ ਚਲੇ ਗਏ ਹਫ਼ਤੇ 'ਚ ਇੱਕ ਵਾਰ ਚਲੇ ਗਏ ਜਾਂ ਦੋ ਵਾਰ ਚਲੇ ਗਏ $50 ਦਾ ਬਿੱਲ ਆ ਗਿਆ ਦੋ ਬੰਦੇ ਦਾ ਬੇਸਿਕ ਲੈਵਲ ਤੇ ਕੋਈ ਐਕਸਪੈਂਸਿਵ ਨਹੀਂ $100 ਹਫ਼ਤੇ ਦਾ ਖਰਚਾ ਮਤਲਬ $400 ਮਹੀਨੇ ਦਾ ਈਟਿੰਗ ਆਊਟ 'ਚ ਖਰਚਾ ਕਰ ਦਿੰਦੇ ਨੇ ਬਾਕੀ ਐਕਸਟਰਾ ਲਗਾ ਲਓ $500 ਮਹੀਨਾ ਇਹਨਾਂ ਦਾ ਮੈਂ ਲਗਾ ਤਾ ਕੋਈ ਵੀ ਕੱਪੜੇ ਲੈਣੇ ਆ ਸ਼ੂਜ਼ ਲੈਣੇ ਆ ਛੋਟੇ ਮੋਟੇ ਮਿਸਲੇਨੀਅਸ ਐਕਸਪੈਂਸ ਦਾ $500 ਮਹੀਨਾ ਉਹ ਲਗਾ ਤਾ ਆਪਾਂ ਬੜਾ ਅਗੇਨ ਲੋ ਅਮਾਊਂਟ ਤੇ ਲੈ ਰਿਹਾ ਲੇਕਿਨ ਅੱਛਾ ਹੁਣ ਇਹਦੀ ਲਾਈਫ ਇੰਸ਼ੋਰੈਂਸ ਦਾ ਕੋਈ ਪ੍ਰੀਮੀਅਮ ਨਹੀਂ ਹੈਗਾ ਕਿਉਂਕਿ ਉਹ ਪੇਡ ਅਪ ਪਾਲਿਸੀਆਂ ਲਿੱਤੀਆਂ ਸੀ ਪੇਡ ਅਪ ਹੋ ਗਿਆ ਕੋਈ ਖਰਚਾ ਨਹੀਂ ਲਾਈਫ ਇੰਸ਼ੋਰੈਂਸ ਦਾ ਮਹੀਨੇ ਦਾ $100 ਗਿਫਟ ਦਾ ਕਦੀ ਕਿਸੇ ਨੇ ਘਰ ਬੁਲਾ ਲਿਆ ਕਿਸੇ ਦੇ ਘਰ ਵਾਈਨ ਲੈ ਗਏ ਕਿਸੇ ਦੇ ਘਰ ਫਰੂਟਸ ਲੈ ਗਏ ਕਿਸੇ ਦੇ ਘਰ ਕੇਕ ਲੈ ਗਏ ਤਾਂ $100 ਮਹੀਨਾ ਉਹ ਖਰਚਾ ਲਗਾ ਲੈਂਦੇ ਹਾਂ ਇੱਕ ਚੀਜ਼ ਤਾਂ ਬੜੀ ਇੰਪੋਰਟੈਂਟ ਹੋ ਜਾਏਗੀ ਟਰੈਵਲ ਟਰੈਵਲ ਜਿਹੜਾ ਕਿਉਂਕਿ ਰਿਟਾਇਰਮੈਂਟ ਤਾਂ ਬੰਦਾ ਘਰ ਤਾਂ ਬੈਠਾ ਰਹੇਗਾ ਨਹੀਂ ਟਰੈਵਲ ਕਰੇਗਾ ਲੈਸ ਅਸਿਊਮ ਕਰਦੇ ਹਾਂ ਕਿ ਸਾਲ 'ਚ ਇੱਕ ਜਾਂ ਦੋ ਵਾਰ ਬੰਦਾ ਟਰੈਵਲ ਕਰਦਾ ਕਹਿੰਦਾ 6 ਮਹੀਨੇ 'ਚ ਇੱਕ ਵਾਰ ਤਾਂ ਮੈਂ ਇੰਡੀਆ ਜਾਂ ਬੈਕ ਹੋਮ ਪਾਕਿਸਤਾਨ ਜਾਊਂਗਾ ਬੰਗਲਾਦੇਸ਼ ਜਾਊਂਗਾ ਆਪਣੇ ਬੈਕ ਹੋਮ ਜਾਊਂਗਾ ਇੱਕ ਵਾਰ ਕਿਤੇ ਇੱਧਰ ਉੱਧਰ ਟ੍ਰਿਪ ਲੈ ਲੂੰਗਾ ਉਹ ਮੈਂ ਅਸਿਊਮ ਕਰ ਲਿਆ ਕਿ $1,000 ਮਹੀਨਾ ਇਹਦਾ ਬੰਦੇ ਦਾ ਮਤਲਬ ਸਾਲ ਦਾ $12,000 ਮਤਲਬ ਦੋ ਟ੍ਰਿਪ ਕਰੇਗਾ ਤਾਂ $6,000 ਤਾਂ ਦੋ ਬੰਦਿਆਂ ਨੂੰ ਚਾਹੀਦਾ ਜੇ ਕੰਟਰੀ ਤੋਂ ਬਾਹਰ ਜਾਣਾ ਹੈ $6,000 ਦਾ ਤਾਂ ਖਰਚਾ ਹੈਗਾ ਟਿਕਟ ਆ ਜਾਂਦੀ ਹੈ ਅੱਜਕੱਲ੍ਹ ਤਾਂ $4,000-5,000 ਦੀ ਦੋ ਬੰਦਿਆਂ ਦੀ ਇਹ ਜੇ ਮੈਂ ਫੈਕਟਰਿੰਗ ਕਰਾਂ ਸੋ ਸਾਰਿਆਂ ਨੂੰ $4,400 ਮਹੀਨਾ ਹਲੇ ਆਪਾਂ ਜਿੰਨਾ ਵੀ ਕੈਲਕੂਲੇਟ ਕੀਤਾ ਯੂਟੀਲਿਟੀ ਪ੍ਰੋਪਰਟੀ ਟੈਕਸ ਗੱਡੀ ਦੀ ਪੇਮੈਂਟ ਕਰਤੀ ਮੋਰਗੇਜ ਕਰਤੀ ਬਣਿਆ $4,400 ਮਹੀਨਾ ਬੇਅਰ ਮਿਨੀਮਮ ਸੋ
ਪਰ ਮੈਂ ਕਹਾਂਗਾ ਤੁਸੀਂ ਇਹਨੂੰ 5000 ਕਰ ਲਓ।
ਚਲੋ 5000 ਕਰ ਲੈਂਦੇ ਹਾਂ, ਠੀਕ ਹੈ।
ਹਾਂ, ਕਿਉਂਕਿ ਮੈਨੂੰ ਇੰਨੇ ਨਾ ਬਣਨਾ ਨਹੀਂ ਗੱਲ, ਪਰ 5000 ਤਾਂ ਤੁਸੀਂ ਬੇਅਰ ਮਿਨੀਮਮ ਕਰਕੇ ਚੱਲੋ, ਕਿਉਂਕਿ
ਚਲੋ ਤੁਸੀਂ ਕਰ ਲੈ। ਜੇ ਤੁਸੀਂ 5000 ਕਹਿੰਦੇ ਹੋ, ਮੈਂ ਨਾਲੋ ਨਾਲ ਕੈਲਕੂਲੇਸ਼ਨ ਕਰ ਦੇਣਾ, ਜੇ ਇਹ ਬੰਦੇ ਨੂੰ ਅੱਜ $5000 ਚਾਹੀਦਾ, ਇਹਦਾ ਮਤਲਬ ਅੱਜ ਦੀ ਡੇਟ 'ਚ ਜਿਸ ਬੰਦੇ ਦਾ ਘਰ ਪੇੜਾ ਪਿਆ, ਗੱਡੀ ਪੇੜਾ ਪਿਆ, 5000 ਤੁਸੀਂ ਕਹਿੰਦੇ ਨਹੀਂ ਸੌਰਵ ਮਿਨੀਮਮ ਇੰਨਾ ਚਾਹੀਦਾ ਹੀ ਚਾਹੀਦਾ। 5000 'ਚ ਜੇ ਇਹ 35 ਸਾਲ ਦਾ ਬੰਦਾ, ਜਦੋਂ 65 ਸਾਲ ਦਾ ਹੋ ਜਾਏਗਾ ਨਾ ਯੁਧਵੀਰ ਜੀ, ਉਦੋਂ 3% ਜੇ ਮੈਂ ਇਨਫਲੇਸ਼ਨ ਲਗਾ ਲੈਂਦਾ ਕਿ 3% ਇਨਫਲੇਸ਼ਨ ਚੱਲਦੀ ਪਈ ਆ, ਕਦੀ ਅਪ ਹੈ ਕਦੀ ਡਾਊਨ ਆ, ਰੀਸੈਂਟਲੀ ਆਪਾਂ ਦੇਖਿਆ ਬੜੀ ਹਾਈ ਵੀ ਚਲੀ ਜਾਂਦੀ, ਆਪਾਂ 3% ਦੀ ਐਵਰੇਜ ਲਗਾਉਂਦੇ ਹਾਂ, ਇਹ ਬੰਦੇ ਨੂੰ ਚਾਹੀਦਾ $12,284 ਮਹੀਨਾ, ਜਿਹੜਾ ਅੱਜ ਦਾ $5,000 ਹੈ। ਜਦੋਂ 35 ਸਾਲ ਦੇ ਬੰਦੇ ਨੇ 65 ਸਾਲ ਤੇ ਪਹੁੰਚਣਾ, ਉਦੋਂ ਫਿਰ 5000 ਨਹੀਂ ਚਾਹੀਦਾ, ਇਹਨੂੰ ਚਾਹੀਦਾ $12,284 ਮਹੀਨਾ ਚਾਹੀਦਾ। ਮੈਂ ਐਗਜੈਕਟ ਕੈਲਕੂਲੇਸ਼ਨ ਲਾਈਵ ਰਾਈਟਰ ਦੇ ਨਾਲੋਂ ਨਾਲ ਕਰ ਰਿਹਾ। ਅੱਛਾ, ਮਤਲਬ ਉਸ ਦਿਨ ਦਾ 12,000, ਅੱਜ ਦਾ 5000 ਹੈ, ਕਲੀਅਰ ਹੋ ਗਿਆ ਇਨਫਲੇਸ਼ਨ ਦੇ ਨਾਲ। ਅੱਛਾ, ਜੇ ਉਸ ਤੇ ਮੈਨੂੰ $12,284 ਚਾਹੀਦਾ ਨਾ ਮਹੀਨੇ ਦਾ, ਤੇ ਇਹਨੂੰ ਸਾਲ ਦਾ ਚਾਹੀਦਾ $1,47,408 ਸਾਲ ਦਾ ਚਾਹੀਦਾ, ਜੇ ਅੱਜ ਦਾ 5000 ਦਾ ਲਾਈਫ ਸਟਾਈਲ ਉਸ ਟਾਈਮ ਮੇਨਟੇਨ ਕਰਨਾ ਚਾਹੁੰਦਾ 65 ਸਾਲ ਦੀ ਉਮਰ ਤੇ। ਚਲੋ ਕਲੀਅਰ ਹੋ ਗਿਆ, $1,47,408 ਚਾਹੀਦਾ। ਹੁਣ ਉਹ ਇਨਕਮ ਟੈਕਸ ਫਰੀ ਤੇ ਆਣੀ ਨੀ, ਟੈਕਸ ਤਾਂ ਲੱਗਣਾ ਉਸ ਟਾਈਮ ਲੈਸ ਦੇ, ਫਿਰ ਅਗੇਨ 30%, ਜਿਹਦੇ ਜਿਸ ਬੰਦੇ ਨੂੰ ਇੰਨਾ ਪੈਸਾ ਚਾਹੀਦਾ ਉਹਦਾ ਟੈਕਸ ਵੀ 30% ਦਾ ਚੱਲ ਰਿਹਾ ਹੋਏਗਾ। ਇਸਦਾ ਮਤਲਬ ਗਰੋਸ ਇਨਕਮ ਇਸ ਬੰਦੇ ਨੂੰ 65 ਸਾਲ ਦੀ ਉਮਰ ਤੇ ਚਾਹੀਦੀ ਹੈ $2,10,582। ਰਾਊਂਡ ਫਿਗਰ ਬੋਲ ਲੈਂਦੇ ਹਾਂ ਤਾਂ ਕਿ ਲੋਕੀ ਕੰਫਿਊਜ਼ ਨਾ ਹੋਣ। ਇਸ ਬੰਦੇ ਨੂੰ 65 ਸਾਲ ਦੀ ਉਮਰ ਤੇ, ਸਿਰਫ 65 ਸਾਲ ਦੀ ਉਮਰ ਤੇ $2,10,000 ਚਾਹੀਦਾ, ਤਾਂ ਕਿ ਇਹ $5,000 ਵਾਲਾ ਲਾਈਫ ਸਟਾਈਲ ਜਿਹੜਾ ਅੱਜ ਹੈ ਉਹ ਮੇਨਟੇਨ ਕਰ ਪਾਏ। $2,10,000, ਅੱਛਾ, $2,10,000 ਸਿਰਫ 65 ਸਾਲ ਦੀ ਉਮਰ ਤੇ ਚਾਹੀਦਾ, ਫਿਰ 66 ਤੇ ਵੀ ਚਾਹੀਦਾ, 67 ਤੇ, 70 ਤੇ, 95 ਸਾਲ ਤੱਕ ਸਰਵਾਈਵ ਕਰਨਾ 30 ਸਾਲ। ਹੁਣ ਇਹਨੂੰ $2,10,000 ਦੀ ਇਨਕਮ ਜਦੋਂ ਚਾਹੀਦੀ ਹੈ, ਉਹ ਰੂਲ ਕੀ ਹੈਗਾ ਕਿ ਜਿੰਨਾ ਵੀ ਇਹਦੇ ਕੋਲ ਪੈਸਾ ਹੋਏਗਾ ਰਿਟਾਇਰਮੈਂਟ ਤੇ, ਹੁਣ ਉਹ ਮੈਂ ਅਮਾਊਂਟ ਦੱਸਣ ਲੱਗਿਆ ਇਹਨੂੰ ਰਿਟਾਇਰਮੈਂਟ ਤੇ ਕਿੰਨਾ ਕੈਸ਼ ਚਾਹੀਦਾ, ਉਹਦਾ 4% ਵਿਦਡਰਾਅ ਕਰ ਸਕਦਾ। ਇਹ ਫੈਕਟ ਹੈਗਾ, ਫਾਊਂਡੇਸ਼ਨ ਹੈਗੀ ਕਿ ਜਿੰਨਾ ਵੀ ਤੁਹਾਡੇ ਕੋਲ ਰਿਟਾਇਰਮੈਂਟ ਦਾ ਹੁੰਦਾ ਉਹਦਾ 4% ਤੁਸੀਂ ਵਿਦਡਰਾਅ ਕਰ ਸਕਦੇ ਹੋ, ਤਾਂ ਕਿ ਤੁਹਾਡਾ ਪੈਸਾ ਖਤਮ ਨਾ ਹੋ ਜਾਵੇ, ਤੁਸੀਂ ਸਰਵਾਈਵ ਕਰ ਰਹੇ ਹੋ। ਤੇ ਜੇ ਇਹ ਬੰਦੇ ਨੂੰ $2,10,518 ਚਾਹੀਦੇ ਹੈ ਨਾ, ਉਹ 4% ਵਿਦਡਰਾਅ ਹੋਇਆ, ਇਸਦਾ ਮਤਲਬ ਇਹ ਬੰਦੇ ਦੀ ਰਿਟਾਇਰਮੈਂਟ ਹੋਣਾ ਚਾਹੀਦਾ $5,02,64,571 ਚਾਹੀਦੇ ਇਸ ਬੰਦੇ ਕੋਲ। ਇਸਦਾ ਮਤਲਬ ਜਿਹੜਾ 35 ਸਾਲ ਦਾ ਬੰਦਾ ਅੱਜ ਹੈਗਾ, ਜਿਹੜਾ ਕਹਿੰਦਾ ਯਾਰ ਮੈਨੂੰ ਤੇ ਬਹੁਤਾ ਪੈਸਾ ਨਹੀਂ ਚਾਹੀਦਾ ਆਪਣੀ ਰਿਟਾਇਰਮੈਂਟ ਚ, ਮੇਰੇ ਲਈ 5000 ਜਿਹੜਾ ਗੁੱਡ ਇਨਫ ਹੈ ਯਾਰ, ਆਪਣੀ ਕੋਈ ਏਡੀ ਵੱਡੀ ਸੋਚ ਨਹੀਂ ਹੈਗੀ, ਏਡੇ ਕੋਈ ਖਰਚੇ, ਕੋਈ ਵਰਲਡ ਟੂਰ ਕਰਨੇ ਆ, ਯੇ ਵੋ ਨਹੀਂ ਕਰਨੇ, ਬੇਅਰ ਮਿਨੀਮਮ ਚਾਹੀਦਾ। ਜੇ ਬੇਅਰ ਮਿਨੀਮਮ ਵੀ ਲੈ ਕੇ ਚੱਲੀਏ, 65 ਸਾਲ ਦੀ ਉਮਰ ਤੇ ਇਸ ਬੰਦੇ ਕੋ $5.264 million ਚਾਹੀਦਾ ਇਸ ਬੰਦੇ ਨੂੰ। ਹੁਣ ਮੈਨੂੰ ਨਹੀਂ ਲੱਗਦਾ ਕਿ ਮੈਜੋਰਿਟੀ ਸੋਚ ਰਹੀ ਹੈ, ਮੈਜੋਰਿਟੀ ਮਿਲੀਅਨ ਤੇ ਨਹੀਂ ਟਾਰਗੇਟ ਲੈ ਰਹੀ, 5.2 ਤਾਂ ਡਿਫਰੈਂਟ ਗੱਲ ਹੈ। ਅੱਛਾ ਯੁਧਵੀਰ ਜੀ, ਇਹ ਤਾਂ ਆਪਾਂ ਗੱਲ ਕੀਤੀ ਹੈ $5,000 ਦੀ, ਜੇ ਮੈਂ 5 ਦਾ 6,000 ਕਿਸ ਦਾ ਖਰਚਾ ਹੁੰਦਾ ਨਾ, ਐਕਸਟਰਾ ਆਪਾਂ ਲਗਾ ਲਈਏ $1,000 ਇੱਕ ਦੂਜੀ ਫੈਮਿਲੀ ਦਾ ਫਰੈਂਡ ਆ, ਉਹ ਕਹਿੰਦਾ ਸੌਰਵ ਜੀ ਮੇਰੇ ਵਾਸਤੇ ਵੀ ਕੈਲਕੂਲੇਟ ਕਰਿਓ, ਮੇਰਾ ਵੀ ਇਹਦੇ ਵਰਗਾ ਹੀ ਲਾਈਫ ਸਟਾਈਲ ਹੈ, ਮੇਰਾ $1,000 ਦਾ ਖਰਚਾ ਵੱਖਰਾ, ਸਿਰਫ $1,000 ਹੀ ਐਕਸਟਰਾ, 5 ਦੀ ਜਗ੍ਹਾ 6 ਚਾਹੀਦਾ। ਜੇ 5 ਦੀ ਜਗ੍ਹਾ 6 ਚਾਹੀਦਾ, ਮਤਲਬ $1,000 ਜੇ ਇਹਨੂੰ ਰਿਟਾਇਰਮੈਂਟ ਐਕਸਟਰਾ ਚਾਹੀਦਾ ਨਾ, ਇਹਨੂੰ $1.2 million ਐਕਸਟਰਾ ਚਾਹੀਦਾ 65 ਸਾਲ ਦੀ ਉਮਰ ਤੇ। ਇਸਦਾ ਮਤਲਬ ਇਸ ਬੰਦੇ ਨੂੰ $6.45 million ਚਾਹੀਦਾ ਸਿਰਫ $1,000 ਐਕਸਟਰਾ ਵਾਸਤੇ। ਦੇਖ ਲਓ ਕਿੱਥੇ ਦਾ ਕਿੱਥੇ ਪਹੁੰਚ ਗਿਆ ਮੈਂ, ਇਹ ਸਿਰਫ 3% ਦਾ ਇਨਫਲੇਸ਼ਨ ਆਪਾਂ ਜਿਹੜਾ ਫੈਕਟਰ ਇਨ ਕੀਤਾ। ਸੋ ਇੱਥੋਂ ਕੈਲਕੂਲੇਟ ਕੀਤਾ ਜਾ ਸਕਦਾ। ਅੱਛਾ, ਹੁਣ ਦੇਖੋ ਈਜ਼ੀ ਟਾਸਕ ਨਹੀਂ ਹੈਗਾ, ਕਿਆ ਤੁਸੀਂ ਫਿਰ ਵਾਪਸ ਓਰੀਜਨਲ ਐਗਜ਼ਾਮਪਲ ਤੇ ਆਉਂਦੇ ਹਾਂ, ਜਿਹੜਾ ਤੁਸੀਂ 5000 ਬੋਲਿਆ ਸੀਗਾ, ਉਸ ਬੰਦੇ ਨੂੰ ਚਾਹੀਦਾ $5.2 million। ਕਿਆ ਇਹ ਬੰਦਾ ਪੈਸਾ ਸੇਵ ਕਰ ਸਕਦਾ? $5.2 million 30 ਸਾਲ ਹੈ ਬੰਦੇ ਕੋ, ਜੇ ਹਰ ਸਾਲ $1,75,485 ਸੇਵ ਕਰੇ ਨਾ, ਫਿਰ ਕਿਤੇ ਜਾ ਕੇ $5.2 million ਇਕੱਠਾ ਹੋਣਾ। ਲੇਕਿਨ $1,75,000 ਕਿੱਦਾਂ ਸੇਵ ਕਰ ਲੇਗਾ ਸਾਲ ਦਾ? ਇੰਨੀ ਤੇ ਸ਼ਾਇਦ ਇਨਕਮ ਨਹੀਂ ਹੋਣੀ। ਇੱਥੋਂ ਦੋ ਚੀਜ਼ਾਂ ਕੰਕਲੂਡ ਹੋ ਜਾਂਦੀਆਂ ਯੁਧਵੀਰ ਜੀ। $1,75,000 ਨੂੰ ਬੰਦਾ ਕਹੇਗਾ ਛੱਡੋ ਯਾਰ, ਕੀ ਕਰਨੀ ਰਿਟਾਇਰਮੈਂਟ ਹੈ ਤਾਂ ਹੁਣ ਅਚੀਵੇਬਲ ਵੀ ਨਹੀਂ ਹੈਗਾ, ਹੁਣ ਕੋਈ ਫਾਇਦਾ ਨਹੀਂ ਕਰਨ ਦਾ, ਹੁਣ ਤਾਂ ਟੂ ਲੇਟ ਹੋ ਗਿਆ। ਇਹ ਲੈਂਗੁਏਜ ਨਿਕਲਿਆ ਕਿ ਟੂ ਲੇਟ ਹੋ ਗਿਆ ਹੈ, ਤਾਂ ਬੰਦਾ 35 ਸਾਲ ਦਾ ਸੀਗਾ। ਬਿਲਕੁਲ ਆਂਸਰ ਇਜ਼ ਟੂ ਲੇਟ ਹੋ ਗਿਆ। ਬੰਦਾ ਕਹਿੰਦਾ ਨਹੀਂ ਯਾਰ, ਹਲੇ ਯੰਗ ਹੈ, ਹਲੇ 35 ਸਾਲ, ਹਲੇ ਤਾਂ ਕਰੀਅਰ ਸ਼ੁਰੂ, ਹਲੇ ਤਾਂ ਸ਼ੁਰੂਆਤ ਕੀਤੀ ਸੀਗੀ। ਨਹੀਂ, ਟੂ ਲੇਟ ਹੋ ਗਿਆ, ਮੈਨੂੰ ਸੇਵ ਕਰਕੇ ਦਿਖਾਓ $1,75,000 ਮੇ ਬੀ ਪੋਸੀਬਲ, ਤੁਹਾਡਾ ਬਿਜ਼ਨਸ ਹੈ, ਮਿਲੀਅਨ ਚ ਚੱਲ ਰਿਹਾ, ਪੋਸੀਬਲ ਹੈਗਾ, ਉਹ ਲੋਕਾਂ ਲਈ ਡੈਫੀਨੇਟ ਪੋਸੀਬਲ ਹੈ। ਦੂਸਰੇ ਬੰਦੇ ਲਈ ਕੀ ਪੋਸੀਬਲ, ਕਿੱਦਾਂ ਪੋਸੀਬਲ ਹੈ? ਪਹਿਲੀ ਚੀਜ਼ ਯੈਸ ਟੂ ਲੇਟ ਹੋ ਗਿਆ, ਦੂਜਾ ਸੇਵ ਤੇ ਨਹੀਂ ਕਰ ਸਕਦੇ, ਫਿਰ ਕੀ ਕਰ ਸਕਦੇ ਹੋ? ਸ਼ਾਇਦ ਕੁਝ ਪੈਸੇ ਇਨਵੈਸਟ ਕਰਕੇ ਗਰੋਥ ਵੱਲ ਫੋਕਸ ਜਾ ਸਕਦਾ ਕਿ ਯਾਰ ਆਪਾਂ ਗਰੋਥ ਲੈ ਕੇ ਜਾਣੀ ਹੈ, ਉੱਥੇ ਮਤਲਬ ਕਿਸੇ ਮਤਲਬ ਗਰੋਥ ਦੇ ਨਾਲ ਪੈਸਾ ਇਕੱਠਾ ਕੀਤਾ ਜਾ ਸਕਦਾ, ਇਨਵੈਸਟਮੈਂਟ ਨਾਲ ਕੀਤਾ ਜਾ ਸਕਦਾ, ਸੇਵਿੰਗ ਨਾਲ ਤਾਂ ਗੱਲ ਨਹੀਂ ਬਣਨੀ। ਇਹ ਰੀਜ਼ਨ ਹੈ ਕਿ ਬੜੇ ਸਾਰੇ ਲੋਕੀ ਪੈਸਾ ਸੇਵ ਨਹੀਂ ਕਰਦੇ ਕਿਉਂਕਿ ਇੰਨੀਆਂ ਕੈਲਕੂਲੇਸ਼ਨ ਨਹੀਂ ਕਰਦੇ, ਲੇਕਿਨ ਜਦੋਂ ਸੇਵਿੰਗ ਵੀ ਕਰਦੇ ਕਹਿੰਦੇ ਕੋਈ ਫਰਕ ਤਾਂ ਪੈਂਦਾ ਨਹੀਂ, ਇੱਕ ਖਰਚਾ ਆਉਂਦਾ ਸਾਰਾ ਖਤਮ ਹੋ ਜਾਂਦਾ, ਛੱਡੋ ਕੀ ਕਰਨੀ, ਸੇਵਿੰਗ ਖਰਚੇ ਕਰੋ ਜੋ ਕਰਨਾ। ਦੂਜੀ ਚੀਜ਼ ਕਿ ਸੇਵਿੰਗ ਇੱਕ ਪਹਿਲੀ ਚੀਜ਼ ਕੰਕਲੂਡ ਹੁੰਦੀ ਕਿ ਇਨਵੈਸਟਮੈਂਟ ਤੋਂ ਪਹਿਲੇ ਪੋਸੀਬਲ ਨਹੀਂ ਹੈ, ਦੂਜਾ ਲੇਟ ਹੋ ਗਿਆ ਆਲਰੇਡੀ ਬੰਦਾ, ਸ਼ਾਇਦ ਫਿਰ ਕਵਰ ਅਪ ਕਰ ਲੇ ਲੇਕਿਨ ਬੜੇ ਐਫਰਟ ਲੱਗਣਗੇ। ਤੀਸਰੀ ਚੀਜ਼ ਕੰਕਲੂਡ ਕਰਨੀ ਪਏਗੀ, ਹੁਣ ਇਹਨੂੰ ਦੇਖਣਾ ਪਏਗਾ, ਅੱਛਾ ਯਾਰ ਮੈਨੂੰ ਤਾਂ ਚਾਹੀਦਾ ਸੀਗਾ 2,10,000 ਤਾਂ ਗਰੋਸ ਟੈਕਸ ਕਰਕੇ ਹੋ ਗਿਆ, ਜੇ ਮੈਂ ਕੁਛ ਇੱਦਾਂ ਦੇ ਐਫਰਟ ਕ੍ਰੀਏਟ ਕਰ ਲੂੰ ਜਿਹੜੇ ਟੈਕਸ ਫ੍ਰੀ ਹੋ ਜਾਣ। ਹੁਣ ਉੱਥੇ ਫਾਈਨੈਂਸ਼ੀਅਲ ਐਜੂਕੇਸ਼ਨ ਆ ਗਈ, ਫਾਈਨੈਂਸ਼ੀਅਲ ਐਜੂਕੇਸ਼ਨ ਦਾ ਹੁਣ ਕਿੱਥੇ ਰੋਲ ਆਇਆ, ਯਾਰ ਇੰਨਾ ਪੈਸਾ ਜੇ ਤਾਂ ਮੈਂ ਰੈਗੂਲਰ ਮਿਹਨਤ ਕਰਕੇ ਇਕੱਠਾ ਕਰਾਇਆ ਨਹੀਂ ਹੋਣ ਵਾਲਾ, ਸਾਨੂੰ ਬਚਪਨ ਚ ਦਿਖਾਇਆ ਮਿਹਨਤ ਕਰੋ ਸਾਰੇ ਕੰਮ ਹੋ ਜਾਣਗੇ, ਅਨਫੋਰਚੁਨੇਟਲੀ ਨੋਟ ਟਰੂ। ਮਿਹਨਤ ਦੇ ਨਾਲ ਐਜੂਕੇਸ਼ਨ ਚਾਹੀਦੀ ਹੈ, ਰਾਈਟ ਕੈਲਕੂਲੇਸ਼ਨ ਚਾਹੀਦੀ ਹੈ, ਮੈਥਮੈਟੀਕਲੀ ਤੁਹਾਡਾ ਰਾਈਟ ਹੋਣਾ ਜ਼ਰੂਰੀ ਹੈ। ਹੁਣ ਕਿੱਦਾਂ ਦੇ ਐਸੈਟਸ ਕਰੀਏ, ਹੁਣ ਇਹ ਤੁਹਾਨੂੰ 5.2 million ਚਾਹੀਦਾ, ਹੁਣ ਤੁਹਾਡੇ RRSP ਚ ਪੈਸੇ ਹੈ, TFS ਚ, ਇੰਸ਼ੋਰੈਂਸ ਚ, ਰੀਅਲ ਸਟੇਟ ਚ, ਆਲ ਟੂਗੈਦਰ ਇੰਨਾ ਪੈਸਾ ਚਾਹੀਦਾ। ਲੇਕਿਨ ਇੱਕ ਬੰਦਾ ਕਹਿੰਦਾ ਮੇਰਾ ਕੋਲ 5.2 million ਦਾ ਪੇਡ ਅਪ ਘਰ ਹੈਗਾ 65 ਸਾਲ ਦੀ ਉਮਰ ਤੇ, ਉਹ ਨਹੀਂ ਹੋ ਸਕਦਾ ਰਿਟਾਇਰ ਬੰਦਾ, ਉਹ ਪੋਸੀਬਲ ਹੀ ਨਹੀਂ ਹੈ। ਲਿਕੁਇਡ ਮਨੀ ਚ ਪੋਸੀਬਲ ਹੈ, ਰਿਟਾਇਰਮੈਂਟ ਤਾਂ ਲਿਕੁਇਡ ਚ ਹੀ ਹੋਣਾ। ਅੱਛਾ ਦੂਸਰੀ ਚੀਜ਼ ਤੋਂ ਕਿਆ ਸਾਰੇ ਐਸੈਟਸ ਕ੍ਰੀਏਟ ਕਰਨੇ ਚਾਹੀਦੇ, ਰੀਅਲ ਸਟੇਟ ਬਿਲਕੁਲ ਕਰਨੇ ਚਾਹੀਦੇ, ਸਟਾਕਸ ਕਰਨਾ ਚਾਹੀਦਾ, ਹਰ ਕੁਝ ਚੀਜ਼ ਕਰਨੀ ਚਾਹੀਦੀ ਹੈ, ਲੇਕਿਨ ਉਹਦੇ ਲਈ ਪਹਿਲੇ ਫਾਈਨੈਂਸ਼ੀਅਲ ਐਜੂਕੇਸ਼ਨ ਚਾਹੀਦੀ ਹੈ ਕਿ ਯਾਰ ਮੈਂ ਪਹੁੰਚ, ਮੇਰਾ ਟਾਰਗੇਟ ਹੈ ਕੀ ਹੈ। ਬੇਸਿਕਲੀ ਇੱਕ 35 ਸਾਲ ਦੇ ਬੰਦੇ ਨੂੰ ਜੇ ਮੈਂ ਸਿੱਧੇ ਬੋਲਦਾ ਨਾ ਕਿ ਵੀ ਤੁਹਾਨੂੰ 5 million ਚਾਹੀਦਾ ਰਿਟਾਇਰਮੈਂਟ, ਤੇ ਉਹਦੀ ਸ਼ਾਇਦ ਮੋਟੀਵੇਸ਼ਨ ਖਤਮ ਹੋ ਜਾਵੇ, ਉਹਨੂੰ ਸਮਝ ਵੀ ਨਾ ਆਓ ਕਿ ਨਹੀਂ ਨਹੀਂ ਇੰਨਾ ਕਿੱਥੇ ਚਾਹੀਦਾ, ਇੰਨੀ ਦੀ ਲੋੜ ਨਹੀਂ ਹੈਗੀ। ਔਰ ਤੁਸੀਂ ਯੁਧਵੀਰ ਜੀ ਤੁਹਾਨੂੰ ਪਤਾ ਲੋਕਾਂ ਦਾ 5,000 ਦਾ ਖਰਚਾ ਨੇ, ਬੜੀਆਂ ਫੈਮਲੀਆਂ ਜਿਹਨਾਂ ਦਾ $10,000 ਦਾ ਖਰਚਾ ਮਹੀਨਾ, ਕਈਆਂ ਦਾ 15,000 ਹੈ, ਕਈਆਂ ਦਾ 20,000 ਹੈ। It's so strange, I cannot seem to understand ki how many people, inne sare bande kiddan take care karange, badi interesting hai mere liye dekhna, I wish ki I can watch each and every person ki jinne nahi bhi dhyan deta oh bande ne retirement kitti kita hai, matlab it will be a major education for me, mere waste bada sikhan layi hoega ki yaar bina fundamentals nu follow kitte hoye, bina calculation kitte banda retirement kar gaya, banda kuch na kuch tak kita hai, oh ki cheez ho sakdi, I'm so curious to understand ki millions of log kitna retire honge। ਇਸ ਵੈਰੀ ਇੰਪੋਰਟੈਂਟ ਕਿ ਆਪਾਂ ਮੈਗਨੀਚਿਊਡ ਸਮਝੀਏ ਇਸ ਨੰਬਰ ਦਾ, ਕਿ ਵੀ 5,000 ਨੰਬਰ ਯੁਧਵੀਰ ਜੀ ਤੁਸੀਂ ਪਿਕ ਕੀਤਾ ਸੀਗਾ 5,000, 2 ਮਿੰਟ ਲੱਗੇ ਕੈਲਕੂਲੇਸ਼ਨ ਕਰਨ ਚ ਐਗਜੈਕਟਲੀ ਕਿੰਨਾ। ਔਰ ਇਹਦੇ ਵਿੱਚ ਵੀ ਮੈਂ ਸਹੀ ਗੱਲ ਦੱਸੂ ਕਿ ਇਹ ਵੀ ਹਲੇ ਐਕੂਰੇਟ ਆਂਸਰ ਨਹੀਂ ਹੈ। ਐਕੂਰੇਟ ਕਿਉਂ ਨਹੀਂ ਹੈ, ਕਿਉਂਕਿ ਆਪਾਂ ਇਨਫਲੇਸ਼ਨ ਲਗਾਇਆ ਸਿਰਫ 65 ਸਾਲ ਦੀ ਉਮਰ ਤੱਕ, ਜਦੋਂ 65-95 ਤੱਕ ਹੋਣਾ 3% ਵਾਲੇ ਉਦੋਂ ਵੀ ਚੱਲਣਾ 10 million ਨੂੰ ਕ੍ਰੋਸ ਹੋ ਜਾਂਦਾ ਲਾਈਫ ਟਾਈਮ ਦਾ ਨੰਬਰ।
ਹਰੇਕ ਮਹੀਨੇ ਚ ਇੱਕ ਵਾਰ ਡਿਸਕਸ਼ਨ ਕਰ ਲੈਣਾ ਆਪਣੇ ਲਈ ਵੀ, ਤੇ ਜਿੱਦਾਂ ਤੁਸੀਂ ਨੰਬਰ ਲਗਾਇਆ, ਹੁਣ ਤੁਸੀਂ ਇਹਦੇ ਜਿਹੜਾ ਸ਼ਗਨ ਸਕੀਮ ਜਿਹਨੂੰ ਕਹਿੰਦੇ ਆ, ਸ਼ਗਨ ਸਕੀਮ ਕੱਢੀ ਹੈ ਤੁਸੀਂ, ਕਿਹਾ ਜੀ $100 ਦੇ ਵਿੱਚ ਤੁਸੀਂ ਬਜਟ, ਹੁਣ ਮੈਂ ਤੁਹਾਨੂੰ ਸਵਾਲ ਪੁੱਛਦਾ, ਤੁਸੀਂ $100 ਰੱਖਿਆ ਸਿਰਫ ਬਜਟ ਜਿਹੜਾ ਸ਼ਗਨ ਵਗੈਰਾ ਦੇਣ ਲਈ, ਹੈਨਾ, ਕਿਸੇ ਨੂੰ ਗਿਫਟ ਦੇਣਾ ਹੈ ਕੋਈ। ਸਰ ਮੇਰੀ ਗੱਲ ਸੁਣੋ, ਦੇਖੋ ਜੇ ਕਿਸੇ ਨੇ ਸਾਨੂੰ ਪਰਫਿਊਮ ਦੇ ਦਿੱਤਾ, ਠੀਕ ਹੈ ਕਿ ਨਹੀਂ, ਉਹ ਮੇਰੇ ਕੋਲ ਤਾਂ ਪਰਫਿਊਮ ਹੀ ਆਇਆ ਨਾ, ਮੇਰੇ ਕੋਈ ਪੈਸੇ ਤੇ ਆਏ ਨੀ, ਠੀਕ ਹੈ। ਹੁਣ ਜੇ ਮੈਂ ਕਿਸੇ ਨੂੰ ਪਰਫਿਊਮ ਦੇਣਾ ਹੈ, ਠੀਕ ਹੈ, ਨਹੀਂ ਤੇ ਅੱਜ ਦੀ ਡੇਟ ਚ $100 ਕਿਹੜਾ ਕਿਹੜਾ ਪਰਫਿਊਮ ਆਉਂਦਾ ਹੈ, ਚੰਗਾ ਪਰਫਿਊਮ ਜਿਹੜਾ ਘੱਟੋ ਘੱਟ
ਨਹੀਂ ਆਉਂਦਾ, $150-$200 ਤਾਂ ਘੱਟ ਨਹੀਂ ਆਉਂਦਾ ਵੈਸੇ।
ਸਰ ਤੁਸੀਂ ਸਾਡੇ ਵਰਗਾ ਕਹਿੰਦਾ ਜੀ ਡਿਓਰ ਦਾ ਦਿੱਤਾ $250 ਦਾ, ਅਗਲੇ ਕਹਿੰਦੇ ਜੀ ਭਾਜੀ ਕਾਰਟੀਅਰ ਦਾ ਦੇਣਾ ਸੀਗਾ, ਡਿਓਰ ਦਾ ਕਿਉਂ ਦਿੱਤਾ, ਠੀਕ ਹੈ ਭਾਜੀ ਇੱਕ ਦਿੱਤਾ ਹਜੇ ਇੱਕ ਪਰਫਿਊਮ ਸੈੱਟ ਹੈ, ਠੀਕ ਹੈ। ਔਰ ਜੇ ਹੁਣ ਅਗਲਾ ਬੰਦਾ ਕਹਿੰਦਾ ਯਾਰ ਕੰਮ ਚੱਲਦਾ ਤੁਹਾਡਾ, ਦਾਲ ਫੁਲਕਾ ਚੱਲਦਾ, ਯੁਧਵੀਰ ਜਸਵਾਲ ਜੀ ਦੇ ਦਿੱਤਾ $200-$250 ਦਾ ਪਰਫਿਊਮ, ਕੀ ਵੱਡੀ ਗੱਲ ਕਰ ਦਿੱਤੀ ਤੁਸੀਂ, ਠੀਕ ਹੈ। ਤੁਸੀਂ ਅੱਛਾ ਤੁਸੀਂ ਮੈਨੂੰ ਬਿਠਾ ਕੇ ਮੇਰਾ ਬਜਟ ਰੱਖਿਆ $100, ਮੈਂ ਤੁਹਾਨੂੰ ਹਜੇ ਇੱਕ ਚੀਜ਼ ਪਕੜੀ ਹੈ ਤੁਸੀਂ, ਅੱਛਾ ਬਾਹਰ ਦਾ ਖਾਣਾ ਕਹਿ ਦਿੱਤਾ, ਬਾਹਰ ਦਾ ਖਾਣਾ ਤੁਸੀਂ ਕਿੰਨੇ ਦਾ ਕੀਤਾ, ਸਿਰਫ $100 ਵੀਕਲੀ ਕੱਢਿਆ,
ਹਾਂਜੀ $100 ਵੀਕਲੀ,
ਇਹ ਸਾਰੀ ਚੀਜ਼ ਤੁਹਾਡੀ ਨੋਟ ਕਰ ਲਈ ਸਰ, $100। ਸਰ ਮੇਰੀ ਗੱਲ ਸੁਣੋ, ਅੱਜ ਦੀ ਡੇਟ ਚ ਬੰਦਾ ਹਸਬੈਂਡ ਵਾਈਫ ਇਕੱਲਾ ਜਾਂਦਾ, ਕਦੇ ਨਾਲ ਇੱਕ ਦਾ ਕੋਈ ਫੈਮਿਲੀ ਹੋਰ ਆ ਜਾਂਦੀ, ਇੱਕ ਕਪਲ ਹੀ ਹੋਰ ਸਾਡੇ ਨਾਲ ਚਲਾ ਗਿਆ, ਮੈਂ ਵਾਈਫ ਗਏ ਨਾਲ, ਅਸੀਂ ਇੱਕ ਕਪਲ ਨੂੰ ਲੈ ਗਏ, ਠੀਕ ਹੈ ਜੀ, 4 ਜਣੇ ਅੱਜ ਤੁਸੀਂ ਜਾ ਕੇ ਮੰਗਾਈ ਦੇ, ਦੇਖੋ 4 ਬੰਦਾ ਕਿੱਥੇ ਖਾਏਗਾ $100 ਚ ਖਾਣਾ, ਚਾਰ
ਬੰਦੇ $25
ਲਿਆਏਗਾ, ਤੁਸੀਂ ਉੱਦਾਂ ਥਾਲੀ ਛਾਲੀ ਖਾਣੀ ਹੈ, ਗੱਲ ਵੱਖਰੀ ਹੈ। ਬਟ ਇਫ ਯੂ ਗੋ ਟੂ ਐਨੀ ਫਾਈਨ ਡਾਇਨਿੰਗ ਟੂਡੇ, ਤੁਸੀਂ ਵਿੱਚ ਪਾਤਾ ਸੀ, ਮੈਂ ਸਾਰੀ ਗੱਲ ਤੁਹਾਡੀ ਨੋਟ ਕਰ ਲਈ, ਤੁਸੀਂ ਕਿਹਾ ਜੀ ਹਫਤੇ ਚ ਇੱਕ ਵਾਰੀ ਦੋ ਵਾਰੀ ਦਾ ਤਾਂ ਮਤਲਬ ਹੀ ਨਹੀਂ ਬਣਦਾ, ਤੁਸੀਂ ਹਫਤੇ ਚ ਇੱਕ ਵਾਰੀ ਵੀ ਡਾਈਨ ਆਊਟ ਕਰ ਲਓ, ਕਿਸੇ ਫਾਈਨ ਡਾਇਨਿੰਗ ਚੱਲ ਜਾਓ, $100 ਚ ਕਿੱਥੇ 4 ਜਣੇ ਦਾ ਖਾਣਾ ਆਏਗਾ, ਢਾਬੇ ਚ ਨਹੀਂ ਆਏਗਾ ਕਿਤੇ, ਅੱਜ $100
100% ਐਕੂਰੇਟ ਜੋ ਤੁਸੀਂ ਕਹਿ ਰਹੇ ਹੋ, ਹੰਡਰ ਨੰਬਰ ਪਤਾ ਕਿਉਂ ਲੈਤੇ ਆਪਾਂ, ਲੋ ਨੰਬਰ ਇਸ ਲਈ ਲੈਤੇ ਕਿ ਕੋਈ ਡਿਸਕਰੇਜ ਹੀ ਨਾ ਹੋ ਜਾਏ, ਬੇਸ਼ਕ ਆਪਾਂ ਰਿਐਲਿਟੀ ਬੋਲ ਰਹੇ ਹਾਂ, ਰਿਐਲਿਟੀ ਬੋਲਾਂਗੇ ਤਾਂ ਬੜੇ ਸਾਰੇ ਲੋਕ ਡਿਸਕਰੇਜ ਹੋ ਜਾਣਗੇ ਨੇ ਹਾਈ ਨੰਬਰ ਸੁਣ ਕੇ, ਦੇਖੋ ਨਾ ਹਲੇ $100 की गल की है तो 5.2 million डॉलर राइट नंबर है, कोई चैलेंज नहीं कर सकता दुनिया की नहीं भी जो नंबर रोंग बोलिया गया, जिन्हें मर्जी एडवाइजर कैलकुलेटर मैथमेटिशन है राइट नंबर है। जे अपन एक्चुअल लाइफ स्टाइल लीए लोगों का तो मैं जरा नंबर लोगों ने रिटायरमेंट जी थोड़ी बहुत करते भी छड़ देनी उन्होंने कहना आप पहुंचना ही नहीं वो, लेकिन जो थॉट आएगा ना कि असं पहुंचना ही नहीं नंबर वो इस करके नहीं कि नंबर टू हाई है एवं लास्ट से अपन को एक दो मिनट ही रह गए हैं, इस करके नहीं लोग डिस्करेज हो जाते कि भाई नंबर टू हैगी है वो नंबर से पहुंचना कितना है वह नहीं पता, इस करके डिस्करेजमेंट हो जाती है। तो भाई फाइंड आउट कर लो तो आंसर, हर चीज का सोल्यूशन है। प्रॉब्लम सिंपल एक ही है, वी आर स्पेंडिंग टू मच मनी नंबर वन प्रॉब्लम हर बंदा, वी आर स्पेंडिंग टू मच मनी। सानू पता नहीं है $100 भी जरा जसवीर जी कहना शगन का यह रिटायरमेंट का 1,05,000 बन जाता जो तुम हर महीने $100 सिर्फ शगन ही 35 साल की उम्र तो भी शुरू करो तो 1,05,000 मैं नालों नाल कैलकुलेट कर रहा जो तुम बोल रहे। प्रॉब्लम इज वी आर स्पेंडिंग टू मच मनी, आप कहने $100-$200 कोई वड्डी गल नहीं, तुम्हारी रिटायरमेंट मेजर डिफरेंस आ जाना उस पैसे का। नंबर टू प्रॉब्लम, नंबर वन वी आर स्पेंडिंग टू मच मनी, नंबर टू वी आर नॉट मेकिंग इनफ मनी। मेजोरिटी लोग कहते यार मैं अपने सर्कल च यार दोस्तों तो वध ही कमा रहा है, रोंग क्राइटेरिया सैट कर लिया बई, ए राइट क्राइटेरिया नहीं कि एज लॉन्ग एज मैं अपने सर्कल के बंदियों तो वध कमा रहा मेरा घर गड्डिया उन्होंने तो बैटर है आई एम डूइंग वैल, ताडा कंपीटिशन उन्होंने नाल नहीं है, ताडा कंपीटिशन ताडे खुद की रिटायरमेंट का नंबर के नाल है तो उसके अकॉर्डिंगली करना चाहिए। एंड लास्ट चीज, वी आर स्पेंडिंग टू मच मनी, वी आर नॉट मेकिंग इनफ मनी एंड वी आर इन डिनायल। ज्यादा सारे लोग की रिटायरमेंट की गल ही नहीं करना चाहते क्योंकि बड़ा स्ट्रैसफुल है, वो कहते यार सानू पता आप सेव भी नहीं करते, स्पेंड भी नहीं करते, इनवैसट भी नहीं करते, उपरों नंबर पता लग गए तो यार एवं परेशान ही रहेंगे, चलो छोड़ो। यह तीन चीजा टूगैदर जिहड़ियां सानू पहुंचन नहीं दे रही अपनी रिटायरमेंट। और गल की 65 साल से रिटायर होने की, जरा बंदा 50 से होना चाहता 40 से होना चाहता देख लो कि पैसा चाहिए। तुम मैंने याद है 6-8 महीने पहले पूछे सौरभ एक नंबर वैसे दसो कि पैसा चाहिए रिटायरमेंट लिए बंद हाउ मच इज डीसेंट, मैं तुम्हें कहा $20 million। वो सीधा क्वेश्चन का आंसर देता से किसी लिए सेंस नहीं बनी होगी उस दिन की यार कि 20 million बोल गया यार, क्योंकि कभी डिटेल से गल नहीं की ना। एनीवे फ्यूचर टॉक शो चाहे दे डिटेल से गल करेंगे, यह सारे चीजों के सोल्यूशन है। बिल्ड योर बजट, इन्वेस्टमेंट करो, अक्वायर एजुकेशन, डेट तो थोड़ा दूर रहो, अपनी वेल्थ नू प्रोटेक्ट करो, अपनी इंश्योरेंसेस प्रॉपरली करो, अपनी स्टेट प्लानिंग करो, हर चीज का सोल्यूशन है रिगार्डलेस तुसी किस एज हो। 5.2 हर किसी ने अज्यूम नहीं कर लेना, अपना अपना कैलकुलेट कर सकते। इफ यू नीड अ हेल्प वी आर ऑलवेज हियर फॉर यू, और गो बैक टू योर एडवाइजर दे कैन कैलकुलेट इट फॉर यू। अज लिए सिर्फ इन्ने ही,
416-350-55 नंबर नोट कर लो जी, चड्डा साहब का सौरभ चड्डा साहब का 416-350-55 416-350-55। चड्डा साहब बहुत बहुत शुक्रिया, वाई मीडिया का नंबर 416-475-5000। थैंक यू सर, थैंक यू, थैंक यू,
थैंक यू सर।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज वी केयर।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जिहड़ी शुरू हुंदी है $4,90,490 च, ते GTA दा सब तो वधिया मुल है। दो टावरां वाली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है, जिहड़ा तुहानू आराम नाल तुहाडियां मंजिलां तक पहुंचावेगा। GTA दे उज्जवल भविष्य विच अज ही निवेश करो, स्टेशन साइट .ca ते रजिस्टर करो।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
Ta-da! The things are back.
सफर हले शुरू होया है।
With more fashion.
ए हमेशा मेरा सपना रहा है कि मैं दूजी लोकेशन खोलां।
More alterations.
मैं बदलावा चाहनी है।
तुसी की बदलावा चाहंदे हो?
सब कुछ।
And more drama that'll have you in stitches.
काटा ही बहुत है।
ना, वो ज्यादा ज्यादा है।
Bollywood. New season Sunday. Watch free on CBC Gem.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सो